ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਲੜੀਵਾਰ ਕਥਾ ਚੱਲ ਰਹੀ ਹੈ। ਸ੍ਰੀ ਕਰਤਾਰਪੁਰ ਸਾਹਿਬ ਤੋਂ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਮਾਤਾ ਜੀ ਦੀ ਆਗਿਆ ਪ੍ਰਾਪਤ ਕਰਕੇ ਦੁਸ਼ਾਲੇ ਔਰ ਆਭੂਸ਼ਣ ਲੈਣ ਵਾਸਤੇ ਗਏ। ਛੇਵੇਂ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦੀ ਕਲਾ ਵਰਤੀ, ਉਹ ਕਾਰਜ ਸੰਪੂਰਨ ਕਰਕੇ ਭਾਈ ਬਿਧੀ ਚੰਦ ਸਾਹਿਬ ਜੀ ਬੜੀ ਛੇਤੀ ਨਾਲ ਵਾਪਸ ਪਰਤ ਆਏ। ਮਾਤਾ ਜੀ ਦੇ ਚਰਨਾਂ ਵਿੱਚ ਵਸਤਾਂ ਭੇਟ ਕੀਤੀਆਂ। ਮਾਤਾ ਜੀ ਪ੍ਰਸੰਨ ਹੋਏ, ਭਾਈ ਬਿਧੀ ਚੰਦ ਸਾਹਿਬ ਜੀ ਨੂੰ ਬੇਅੰਤ ਵਰ ਬਖਸ਼ੇ ਕਿ ਗੁਰੂ ਜਸ ਨਾਲ ਤੁਹਾਡਾ ਜਸ ਸੰਸਾਰ ਵਿੱਚ ਮਿਲਿਆ ਰਹੇ ਤੇ ਉੱਤਮ ਜਸ ਹੋਵੇ। ਤੁਹਾਡਾ ਨਾਂ ਲੈ ਕੇ ਗੁਰਸਿੱਖ ਜਦੋਂ ਕਿਸੇ ਮੁਹਿੰਮ ਤੇ ਜੰਗ ਤੇ ਜਾਣਗੇ ਉਹਨਾਂ ਦੀ ਫਤਿਹ ਪ੍ਰਾਪਤ ਹੋਵੇਗੀ। ਏਦਾਂ ਦੀਆਂ ਬੇਅੰਤ ਬਖਸ਼ਿਸ਼ਾਂ ਮਾਤਾ ਨਾਨਕੀ ਜੀ ਨੇ ਕੀਤੀਆਂ। ਭਾਈ ਬਿਧੀ ਚੰਦ ਸਾਹਿਬ ਜੀ ਦੀ ਬਹਾਦਰੀ ਦੇ ਚਰਚੇ ਹੋ ਰਹੇ ਹੈ ਕਿ ਕਿਤਨੀ ਦਲੇਰੀ ਨਾਲ ਭਾਈ ਸਾਹਿਬ ਜੀ ਪਹਿਲਾਂ ਘੋੜੇ ਕੱਢ ਕੇ ਲਿਆਏ, ਫਿਰ ਦੁਸ਼ਾਲੇ ਲੈ ਕੇ ਆਏ। ਇਹ ਸਾਰੇ ਪ੍ਰਸੰਗਾਂ ਦੀ ਚਰਚਾ ਚੱਲ ਰਹੀ ਹੈ। ਸਤਿਗੁਰੂ ਜੀ ਆਪ ਖੁਦ ਭਾਈ ਬਿਧੀ ਚੰਦ ਸਾਹਿਬ ਜੀ ਦੀ ਵਡਿਆਈ ਆਪਣੀ ਰਸਨਾ ਤੋਂ ਕਰਦੇ ਨੇ, ਉਹਨਾਂ ਦੀ ਸੋਭਾ ਕਰਦੇ। ਆਓ ਮਨ ਵਿਰਤੀਆਂ ਇਕਾਗਰ ਕਰਕੇ ਗੁਰੂ ਕਥਾ ਸਰਵਣ ਕਰੀਏ। ਛੇਵੇਂ ਪਾਤਸ਼ਾਹ ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ, ਬੰਦੀ ਛੋੜ ਸਤਿਗੁਰੂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਹਿਜ ਸੁਭਾਇਕ ਸਤਿਗੁਰੂ, ਗਏ ਮੈਲ ਕੇ ਮਾਏ।
ਸਹਿਜ ਸੁਭਾਏ ਸੁਤੇ ਸਿੱਧ ਛੇਵੇਂ ਪਾਤਸ਼ਾਹ ਦੀਵਾਨ ਦੀ ਸਮਾਪਤੀ ਕਰਕੇ ਗੁਰਸਿੱਖ ਸੰਗਤਾਂ ਨੂੰ ਦਰਸ਼ਨ ਦੇਣ ਤੋਂ ਉਪਰੰਤ ਆਪਣਿਆਂ ਮਹਿਲਾਂ ਵਿੱਚ ਆਏ ਹਨ।
ਬਿਧੀ ਚੰਦ ਕੋ ਸੰਗ ਲੇ ਬੈਠੀ ਤਾਂ ਸੁਹਾਈ।
ਮਹਿਲਾਂ ਵਿੱਚ ਸਤਿਗੁਰੂ ਜੀ ਦੇ ਅਨਿੰਨ ਸੇਵਕ ਬਹਾਦਰ ਬਾਬਾ ਬਿਧੀ ਚੰਦ ਸਾਹਿਬ, ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ, ਭਾਈ ਬਿਧੀ ਚੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਬੈਠੇ ਸ਼ੋਭਨੀਕ ਹੋ ਰਹੇ ਹਨ।
ਚੌਪਈ ਤਬੇ ਨਾਨਕੀ ਅਰ ਮਰਵਾਈ।
ਮਹਿਲਾਂ ਵਿੱਚ ਬਾਬਾ ਜੀ ਬੈਠੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਚ, ਇਹਨੇ ਨੂੰ ਮਾਤਾ ਨਾਨਕੀ ਜੀ ਔਰ ਮਾਤਾ ਮਰਵਾਹੀ ਜੀ ਦੋਨੋਂ ਮਾਤਾਵਾਂ ਗੁਰੂ ਸਾਹਿਬ ਦੇ ਚਰਨਾਂ ਚ ਹਾਜ਼ਰ ਹੋਈਆਂ।
ਬੈਠੀ ਆਈ ਬੰਦ ਕਰ ਪਾਈ।
ਮਾਤਾਵਾਂ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਵੰਦਨਾ ਕੀਤੀ, ਛੇਵੇਂ ਪਾਤਸ਼ਾਹ ਨੂੰ ਨਮਾਮ ਕੀਤੀ ਔਰ ਨਮਸਕਾਰ ਕਰਕੇ ਗੁਰੂ ਚਰਨਾਂ ਵਿੱਚ ਬੈਠ ਗਏ।
ਮੁਸਕਾਵਤ ਬੂਜਤ ਗੁਰ ਸੰਗਾ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਪੁੱਛਣ ਲੱਗੇ ਭਾਈ ਬਿਧੀ ਚੰਦ ਸਾਹਿਬ ਜੀ ਦੇ ਚਰਚਿਆਂ ਬਾਰੇ। ਉਹਨਾਂ ਦੇ ਪੂਰਵਲੇ ਜਨਮ ਦੇ ਵਿੱਚ, ਜੋ ਪਹਿਲਾਂ ਜਨਮ ਦੇ ਵਿੱਚ ਉਹਨਾਂ ਨੇ ਖੇਡਾਂ ਕੀਤੀਆਂ ਹਨ ਇਸੇ ਜਨਮ ਦੇ ਵਿੱਚ, ਉਹ ਸਾਰੇ ਪ੍ਰਸੰਗਾਂ ਬਾਬਤ ਮਾਤਾ ਜੀ ਹੋਣੀ ਬੜੇ ਚਾਅ ਨਾਲ ਪੁੱਛਦੇ ਹਨ।
ਬਿਧੀ ਚੰਦ ਤੁਮਰੋ ਸਿੱਖ ਚੰਗਾ।
ਕਹਿਣ ਲੱਗੇ ਮਾਤਾ ਨਾਨਕੀ ਜੀ ਛੇਵੇਂ ਪਾਤਸ਼ਾਹ ਨੂੰ ਕਿ ਮਹਾਰਾਜ ਭਾਈ ਬਿਧੀ ਚੰਦ ਜੀ ਆਪ ਜੀ ਦੇ ਬਹੁਤ ਹੀ ਚੰਗੇ, ਬਹੁਤ ਹੀ ਪਿਆਰੇ ਸਿੱਖ ਹਨ।
ਪਾ ਅਵਤਾਰ ਆਪ ਕੋ ਪਾਰਾ।
ਮਹਾਰਾਜ ਜਿਵੇਂ ਆਪ ਜੀ ਦਾ ਬੜਾ ਵੱਡਾ ਭਾਰੀ ਅਵਤਾਰ ਹੋਇਆ, ਪਰਮੇਸ਼ਰ ਦਾ ਆਪ ਜੀ ਅਵਤਾਰ ਹੋ।
ਕੱਲ ਮੈਂ ਕੁਟਲ ਕਰੀ ਨਿਸਤਾਰਾ।
ਕਲੀ ਕਾਲ ਦੇ ਇਸ ਘੋਰ ਸਮੇਂ ਵਿੱਚ ਬੜੇ ਬੜੇ ਕੁਟਲ ਮਤ ਵਾਲੇ ਜਿਹੜੇ ਨਿਗਰੇ ਹੋਏ ਜੀਵ ਸਨ, ਉਹਨਾਂ ਦਾ ਵੀ ਆਪ ਜੀ ਨੇ ਉਧਾਰ ਕੀਤਾ, ਉਹਨਾਂ ਦੀ ਵੀ ਆਪ ਜੀ ਨੇ ਵੱਡੀ ਭਾਰੀ ਕਲਿਆਣ ਕੀਤੀ ਹੈ।
ਬੰਨਿਓ ਸਿੱਖ ਰਾਵਰ ਕੋ ਆਈ।
ਇਸੇ ਤਰ੍ਹਾਂ ਭਾਈ ਬਿਧੀ ਚੰਦ ਜੀ ਦਾ ਪਿਛਲਾ ਜੀਵਨ ਚੋਰੀਆਂ ਕਰਦਿਆਂ ਬੀਤਿਆ, ਤੋ ਚੋਰੀ ਕਰਨਾ ਤਾਂ ਗੁਨਾਹ ਹੁੰਦਾ, ਪਾਪ ਹੁੰਦਾ। ਐਸੇ ਜੀਵਨ ਵਿੱਚ ਭਾਈ ਬਿਧੀ ਚੰਦ ਜੀ ਰਹੇ, ਪਰ ਆਪ ਜੀ ਨੇ ਬੜੀ ਦਇਆ ਕੀਤੀ ਇਹਨਾਂ ਤੇ ਕਿ ਇਹਨਾਂ ਦੇ ਪਿਛਲੇ ਸਾਰੇ ਗੁਨਾਹ ਬਖਸ਼ ਕੇ ਇਹਨਾਂ ਨੂੰ ਆਤਮ ਗਿਆਨੀ ਬ੍ਰਹਮ ਗਿਆਨੀ ਗੁਰਸਿੱਖ ਦੀ ਪਦਵੀ ਪ੍ਰਦਾਨ ਕੀਤੀ। ਏਡਾ ਵੱਡਾ ਆਪ ਜੀ ਨੇ ਭਲਾ ਕੀਤਾ ਹੈ।
ਤਉ ਸੁਭਾਵ ਨ ਪਲਟਿਉ ਜਾਈ।
ਪਰ ਮਹਾਰਾਜ ਜਿਹੜਾ ਸੁਭਾਅ ਹੁੰਦਾ ਚੋਰੀਆਂ ਕਰਨ ਵਾਲਾ ਉਹ ਬਦਲਦਾ ਨਹੀਂ ਹੁੰਦਾ। ਆਮ ਕਰਕੇ ਜਿਹੜੇ ਚੋਰਾਂ ਦੀ ਇਹ ਖਾਮੀ ਹੁੰਦੀ ਹੈ ਕਿ ਜਦੋਂ ਚੋਰੀਆਂ ਦੀ ਉਹਨਾਂ ਨੂੰ ਆਦਤ ਪੈ ਜੇ ਉਹ ਸੁਭਾਅ ਉਹਨਾਂ ਦਾ ਬਦਲਦਾ ਨਹੀਂ ਹੁੰਦਾ।
ਚੋਰੀ ਕਰਤ ਹੀ ਉਪਕਾਰੀ,
ਉਹ ਅਕਸਰ ਚੋਰੀਆਂ ਵਿੱਚ ਪ੍ਰਵਿਰਤ ਹੁੰਦੇ। ਤੇ ਭਾਈ ਬਿਧੀ ਚੰਦ ਜੀ ਜਦੋਂ ਗੁਰੂ ਅਰਜਨ ਸਾਹਿਬ ਵੱਡਿਆਂ ਸਤਿਗੁਰਾਂ ਦੀ ਸ਼ਰਨ ਗਏ ਕਿ ਇਹਨਾਂ ਨੇ ਇਕਦਮ ਹੀ ਚੋਰੀਆਂ ਛੱਡ ਦਿੱਤੀਆਂ ਜਾਂ ਬਾਅਦ ਵਿੱਚ ਕਰਦੇ ਰਹੇ? ਜਿਵੇਂ ਪਤਾ ਲੱਗਾ ਸਾਨੂੰ ਕਿ ਜਿਉਂ ਬਾਅਦ ਵਿੱਚ ਸਹਿਜੇ ਸਹਿਜੇ ਇਹਨਾਂ ਨੇ ਸਾਰੀਆਂ ਮਾੜੀਆਂ ਭੈੜੀਆਂ ਆਦਤਾਂ ਚੋਰੀ ਦੀਆਂ ਤਿਆਗੀਆਂ, ਪਰ ਜੇ ਬਾਅਦ ਵਿੱਚ ਕੋਈ ਚੋਰੀ ਕਰਨੀ ਵੀ ਪਈ ਤਾਂ ਇਹਨਾਂ ਨੇ ਪਰਉਪਕਾਰ ਵਾਸਤੇ ਕੀਤੀ।
ਗੁਰ ਕੀ ਕਾਰਜ ਅਨਿਕ ਸੁਧਾਰੀ।
ਦੇਖੋ ਗੁਰੂ ਘਰ ਵਿੱਚ ਰਹਿ ਕੇ ਭਾਈ ਬਿਧੀ ਚੰਦ ਜੀ ਨੇ ਗੁਰੂ ਘਰ ਦੇ ਕਿਤਨੇ ਕਾਰਜ ਸੁਧਾਰੇ ਹਨ, ਕਿੰਨੀ ਸੇਵਾ ਭਾਈ ਸਾਹਿਬ ਜੀ ਨੇ ਗੁਰੂ ਘਰ ਵਿੱਚ ਰਹਿ ਕੇ ਪਹਿਲਾਂ ਵੱਡਿਆਂ ਸਤਿਗੁਰਾਂ ਦੀ ਸੰਗਤ ਚ, ਹੁਣ ਆਪ ਜੀ ਦੀ ਸੰਗਤ ਚ ਰਹਿ ਕੇ ਗੁਰੂ ਘਰ ਦੇ ਕਾਰਜ ਕਰ ਰਹੇ ਨੇ।
ਬਿਧੀ ਚੰਦ ਪਾਈ ਹਿਤ ਤਰੇ।
ਭਾਈ ਬਿਧੀ ਚੰਦ ਸਾਹਿਬ ਜੀ ਗੁਰੂ ਘਰ ਨਾਲ ਬਹੁਤ ਹਿੱਤ ਕਰਦੇ ਨੇ। ਗੁਰੂ ਘਰ ਨਾਲ ਇਹਨਾਂ ਦੀ ਬਹੁਤ ਗੂੜੀ ਸਾਂਝ ਤੇ ਪ੍ਰੀਤ ਬਣੀ ਹੋਈ ਹੈ।
ਅਪਰ ਕਰਮ ਜੋ ਕਿਛ ਤੈ ਕਰੇ।
ਭਾਈ ਬਿਧੀ ਚੰਦ ਜੀ, ਤੁਸੀਂ ਜਿਹੜੇ ਕੋਈ ਹੋਰ ਵੀ ਕਰਮ ਕੀਤੇ ਆਪਣੇ ਪਿਛਲੇ ਜੀਵਨ ਦੇ ਸਾਨੂੰ ਸੁਣਾਓ। ਭਾਈ ਸਾਹਿਬ ਜੀ ਨੇ ਪਹਿਲਾਂ ਵੀ ਦੋ ਚਾਰ ਪ੍ਰਸੰਗ ਸੁਣਾਏ ਵੀ ਮੈਂ ਜਿਵੇਂ ਚੋਰੀ ਕਰਦਾ ਸਰਾਲੀ ਆਇਆ, ਸਰਾਲੀ ਤੋਂ ਜਿਵੇਂ ਭਾਈ ਅਦਲੀ ਜੀ ਦੀ ਸੰਗਤ ਮਿਲੀ ਅੱਗੇ ਜਾ ਕੇ ਚੋਲਾ ਸਾਹਿਬ ਦੇ ਲਾਗੇ, ਉਹਨਾਂ ਨੇ ਮੈਨੂੰ ਕਿਵੇਂ ਗੁਰੂ ਸ਼ਰਨ ਚ ਲਿਜਾਣਾ ਕੀਤਾ, ਉਹ ਪ੍ਰਸੰਗ ਪਿੱਛੇ ਸੁਣਾਏ। ਮਾਤਾ ਜੀ ਕਹਿੰਦੇ ਵੀ ਹੋਰ ਵੀ ਕੋਈ ਪ੍ਰਕਰਨ ਤੁਸੀਂ ਜੇ ਕੋਈ ਪਰਉਪਕਾਰ ਲਈ ਕੀਤੀ ਚੋਰੀ ਹੋਵੇ, ਕੋਈ ਏਦਾਂ ਦਾ ਪ੍ਰਸੰਗ ਹੋਵੇ ਆਪਣੇ ਜੀਵਨ ਦਾ, ਉਹ ਭਾਈ ਬਿਧੀ ਚੰਦ ਜੀ ਆਪਣੇ ਪਿਛਲੇ ਜੀਵਨ ਦਾ ਕੋਈ ਪ੍ਰਸੰਗ ਸਾਨੂੰ ਸਰਵਣ ਕਰਾਓ।
ਕਰੋ ਸੁਨਾਵਨ ਹਮਕੋ ਸੋਈ।
ਸਾਨੂੰ ਸੁਣਾਓ, ਅਸੀਂ ਸੁਣਨਾ ਚਾਹੁੰਦੇ ਹਾਂ ਤੁਹਾਡੇ ਪਿਛਲੇ ਜੀਵਨ ਦਾ ਕੋਈ ਪ੍ਰਸੰਗ, ਜਿਵੇਂ ਤੁਸੀਂ ਕੋਈ ਪਹਿਲਾਂ ਦਾ ਕੋਈ ਏਦਾਂ ਦਾ ਪ੍ਰਸੰਗ ਕੀਤਾ ਹੋਵੇ, ਕੋਈ ਅਸਚਰਜ ਕਰਨ ਵਾਲਾ, ਵਿਸਮਾਦ ਕਰਨ ਵਾਲਾ ਕੋਈ ਪ੍ਰਸੰਗ ਹੋਵੇ, ਉਹ ਪ੍ਰਸੰਗ ਸਾਨੂੰ ਆਪਣੇ ਜੀਵਨ ਦਾ ਸੁਣਾਓ।
ਜਿਨ ਸੁਣ ਬੇ ਮਨ ਅਚਰਜ ਹੋਏ।
ਜਿਸ ਨੂੰ ਸੁਣ ਕੇ ਸਾਡਾ ਮਨ ਅਸਚਰਜ ਹੋਵੇ, ਸਾਡੇ ਮਨ ਚ ਹੈਰਾਨੀ ਆਵੇ, ਕੋਈ ਏਦਾਂ ਦੇ ਹੈਰਾਨ ਕਰ ਦੇਣ ਵਾਲੇ ਕੌਤਕ, ਕਿਉਂਕਿ ਭਾਈ ਸਾਹਿਬ ਜੀ ਤੁਸੀਂ ਜਿੰਨੇ ਵੀ ਹੁਣ ਤਾਈਂ ਕੌਤਕ ਕੀਤੇ ਹੈ ਉਹ ਸਭ ਦੰਗ ਕਰ ਦੇਣ ਵਾਲੇ, ਹੈਰਾਨ ਕਰ ਦੇਣ ਵਾਲੇ ਹੈ। ਤੇ ਜੇ ਪਹਿਲਾਂ ਵੀ ਕਦੇ ਕੋਈ ਤੁਸੀਂ ਏਦਾਂ ਦਾ ਕੌਤਕ ਕੀਤਾ, ਕੋਈ ਏਦਾਂ ਦੀ ਖੇਡ ਕੀਤੀ ਹੈ, ਤਾਂ ਉਹ ਸਾਨੂੰ ਸੁਣਾਓ, ਜਿਸ ਨੂੰ ਸੁਣ ਕੇ ਸਾਡਾ ਮਨ ਹੈਰਾਨ ਹੋਵੇ, ਅਸਚਰਜ ਹੋਵੇ।
ਤੋਈ ਸਮਾਨ ਸੁਣਿਓ ਨੇ ਕਾਨਾ।
ਕਿਉਂਕਿ ਭਾਈ ਸਾਹਿਬ ਜੀ ਤੁਹਾਡੇ ਸਮਾਨ, ਭਾਈ ਬਿਧੀ ਚੰਦ ਜੀ, ਅਸੀਂ ਕਿਸੇ ਹੋਰ ਸਿੱਖ ਨੂੰ ਨਹੀਂ ਸੁਣਿਆ, ਤੁਹਾਡੀ ਖੇਡ ਤੁਸੀਂ, ਤੁਹਾਡੇ ਤੱਕ ਹੀ ਹੈ, ਤੁਹਾਡੇ ਵਰਗਾ, ਤੁਹਾਡੇ ਜਿਹਾ ਕੋਈ ਹੋਰ ਦੂਸਰਾ ਅਸੀਂ ਨਹੀਂ ਸੁਣਿਆ।
ਕਿਮ ਦੇਖਣ ਮੈਂ ਆਵੇਂ ਜਾਣਾ।
ਕਹਿੰਦੇ ਵੇਖਣ ਦੇ ਵਿੱਚ ਤਾਂ ਬਹੁਤ ਪਰੇ ਦੀ ਗੱਲ ਹੈ, ਅਸੀਂ ਸੁਣਿਆ ਵੀ ਨਹੀਂ ਹੋਣਾ। ਜੈਸੇ ਅਸਚਰਜ ਕੌਤਕ ਭਾਈ ਬਿਧੀ ਚੰਦ ਜੀ ਤੁਸਾਂ ਹੁਣ ਤਾਈਂ ਕੀਤੇ ਹੈ, ਇਹ ਨਾ ਪਹਿਲਾਂ ਕਦੇ ਕਿਸੇ ਸੁਣੇ ਹੈ, ਨਾ ਹੀ ਕਦੇ ਕਿਸੇ ਨੇ ਵੇਖੇ ਹਨ।
ਤੁਝ ਸਮ ਇੱਕ ਤੁਝ ਹੀ ਕੋ ਜਾਣਾ।
ਭਾਈ ਸਾਹਿਬ ਜੀ ਤੁਹਾਡੇ ਸਮਾਨ ਇੱਕ ਤੁਸੀਂ ਹੋ, ਅਸੀਂ ਇਹ ਜਾਣਿਆ ਆਪਣੇ ਮਨ ਚ ਕਿ ਤੁਹਾਡੇ ਵਰਗੇ ਤੁਸੀਂ ਹੋ, ਤੁਹਾਡੇ ਵਰਗਾ ਹੋਰ ਕੋਈ ਦੂਸਰਾ ਨਹੀਂ ਹੈ।
ਅਪਰ ਕਰਿਓ ਸੋ ਕਰੋ ਬਖਾਨਾ।
ਹਾਂ ਭਾਈ ਸਾਹਿਬ, ਹੁਣ ਸਾਨੂੰ ਕੋਈ ਹੋਰ ਵੀ ਪ੍ਰਸੰਗ ਸੁਣਾਓ ਆਪਣੇ ਜੀਵਨ ਦਾ। ਗੁਰੂ ਸਾਹਿਬ ਦੇ ਚਰਨਾਂ ਚ ਬੈਠੇ ਆ ਤੇ ਆਪਣੇ ਜੀਵਨ ਦੀ ਕੋਈ ਇਹੋ ਜਿਹੀ ਘਟਨਾ ਜਿਹਦੇ ਤੋਂ ਬਾਅਦ ਵਿੱਚ ਤੁਹਾਡਾ ਪੂਰਨ ਤੌਰ ਤੇ ਜੀਵਨ ਬਦਲ ਗਿਆ ਹੋਵੇ, ਤਬਦੀਲ ਹੋ ਗਿਆ ਹੋਵੇ, ਕੋਈ ਇਹੋ ਜਿਹੀ ਘਟਨਾ ਆਪਣੇ ਜੀਵਨ ਦੀ ਸਾਨੂੰ ਸਰਵਣ ਕਰਾਓ।
ਸੁਣ ਬਿਧੀਏ ਕਰ ਜੋਰ ਸੁਣਾਇਓ।
ਜਦੋਂ ਮਾਤਾ ਜੀ ਹੁਣਾਂ ਨੇ ਇਸ ਤਰ੍ਹਾਂ ਪੁੱਛਿਆ, ਸੁਣ ਕੇ ਭਾਈ ਬਿਧੀ ਚੰਦ ਸਾਹਿਬ ਜੀ ਨੇ ਹੱਥ ਜੋੜੇ, ਹੱਥ ਜੋੜ ਕੇ ਬੇਨਤੀ ਕਰਦਿਆਂ ਸੁਣਾਉਣ ਲੱਗੇ।
ਸੁਣੋ ਮਾਤ ਇੱਕ ਕਰਮ ਕਮਾਇਓ।
ਕਹਿਣ ਲੱਗੇ ਮਾਤਾ ਜੀ ਸੁਣੋ, ਇੱਕ ਕਰਮ ਮੈਂ ਐਸਾ ਵੀ ਕਮਾਇਆ ਜਿਹਦੇ ਨਾਲ ਮੇਰੇ ਸਾਰੇ ਮਾੜੇ ਭੈੜੇ ਕਰਮ ਕੱਟੇ ਗਏ। ਕਰਮ ਤਾਂ ਬਹੁਤ ਕਮਾਏ, ਪਰ ਇੱਕ ਕਰਮ ਮੇਰੇ ਕੋਲੋਂ ਗੁਰੂ ਪਾਤਸ਼ਾਹ ਨੇ ਐਸਾ ਕਰਵਾਇਆ, ਮੇਰੇ ਕੋਲੋਂ ਹੋਇਆ ਜਿਹਦੇ ਨਾਲ ਮੇਰੇ ਸਾਰੇ ਭੈੜੇ ਕਰਮ ਚੋਰੀ ਕਰਨ ਵਾਲੇ ਜਿਹੜੇ ਮੱਥੇ ਦੇ ਲੇਖ ਸੀ ਉਹ ਬਦਲ ਗਏ, ਕੱਟੇ ਗਏ। ਹਾਂਜੀ,
ਸ਼੍ਰੀ ਅਰਜਨ ਮੁਝ ਸੰਗੇ ਉਚਾਰਾ।
ਜਦੋਂ ਮੈਂ ਗੁਰੂ ਅਰਜਨ ਸਾਹਿਬ ਦੀ ਸ਼ਰਨ ਗਿਆ ਸੀ ਭਾਈ ਅਦਲੀ ਜੀ ਨਾਲ, ਉਸ ਵਕਤ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਮੈਨੂੰ ਹੁਕਮ ਕੀਤਾ ਸੀ,
ਤੁਵ ਸਿਰ ਚੋਰੀ ਲੇਖ ਉਦਾਰਾ।
ਬਿਧੀ ਚੰਦ ਜੀ, ਤੁਹਾਡੇ ਮੱਥੇ ਤੇ ਹਾਲੇ ਲੇਖ ਲਿਖੇ ਹੋਏ ਨੇ ਚੋਰੀ ਦੇ, ਕਿਉਂਕਿ ਭਾਈ ਸਾਹਿਬ ਨੂੰ ਮਹਾਰਾਜ ਜੀ ਨੇ ਕਿਹਾ ਭਾਈ ਬਿਧੀ ਚੰਦ, ਅੱਜ ਤੋਂ ਬਾਅਦ ਚੋਰੀਆਂ ਨਹੀਂ ਕਰਨੀਆਂ। ਭਾਈ ਸਾਹਿਬ ਕਹਿਣ ਲੱਗੇ, ਮਹਾਰਾਜ ਵੀ ਜਿਹੜੀ ਚੋਰੀ ਦੀ ਆਦਤ ਹੈ ਇਹ ਬੜੀ ਭੈੜੀ ਹੁੰਦੀ, ਇੱਕਦਮ ਨਹੀਂ ਛੁੱਟਣੀ, ਤੇ ਮੇਰੇ ਤੇ ਤੁਸੀਂ ਕਿਰਪਾ ਕਰੋ ਵੀ ਮੈਂ ਸਹਿਜੇ ਸਹਿਜੇ ਛੱਡ ਦਿਆਂ। ਮਹਾਰਾਜ ਜੀ ਫਿਰ ਬਚਨ ਕੀਤਾ ਪੰਜਵੇਂ ਪਾਤਸ਼ਾਹ ਨੇ, ਕਹਿੰਦੇ ਹਾਲੇ ਹੈਣ ਕੁਝ ਕਰਮ ਤੁਹਾਡੇ ਮੱਥੇ ਤੇ, ਜਿਹੜੀ ਪਰਾਲਬਧ ਲੈਣ ਦੇਣ ਦੀ ਕਿਸੇ ਨਾਲ ਹੈ ਨਾ, ਉਹ ਪਰਾਲਬਧ ਹਾਲੇ ਹੈ ਤੁਹਾਡੇ ਮੱਥੇ ਤੇ, ਉਹ ਲੇਖ ਹਾਲੇ ਤੁਹਾਡੇ ਮੱਥੇ ਤੇ ਲਿਖੇ ਹੋਏ ਨੇ, ਤਦੇ ਤੁਸੀਂ ਇਹ ਬਚਨ ਕਿਹਾ।
ਜੇ ਅਬ ਚਉ ਕਰੋ ਉਪਕਾਰਾ।
ਪਰ ਹਾਂ, ਹੁਣ ਤੁਸੀਂ ਆਪਣੇ ਸਵਾਰਥ ਲਈ ਨਹੀਂ ਕੋਈ ਏਦਾਂ ਦਾ ਕੰਮ ਕਰਨਾ, ਜੇ ਆਉਣ ਵਾਲੇ ਸਮੇਂ ਚ ਤੁਹਾਨੂੰ ਕੋਈ ਏਦਾਂ ਦੀ ਹੋੜ ਜਾਗੇ ਤਾਂ ਪਰਉਪਕਾਰੀ ਬਿਰਤੀ ਰੱਖਣੀ ਹੈ, ਪਰਉਪਕਾਰੀ ਕਰਨਾ ਹੈ।
ਪਰ ਧਨ ਆਪ ਨਾ ਲਿਓ ਕਰ ਤਾਰਾ।
ਕਦੇ ਪਰਾਇਆ ਧਨ ਆਪਣੇ ਵਾਸਤੇ ਨਹੀਂ ਵਰਤਣਾ, ਪਰਾਏ ਧਨ ਨੂੰ ਇਉਂ ਸਮਝਣਾ ਜਿਵੇਂ ਜ਼ਹਿਰ ਹੋਵੇ, ਬਿੱਖ ਹੋਵੇ, ਪਰਾਏ ਧਨ ਦੇ ਉੱਤੇ ਆਪਣੀ ਨਿਗਾਹ ਨਹੀਂ ਰੱਖਣੀ।
ਇਮ ਸੁਨ ਮੈਂ ਇੱਕ ਕੀ ਕਰ ਗਏ ਹੋ।
ਭਾਈ ਸਾਹਿਬ ਕਹਿੰਦੇ ਏਦਾਂ ਮੈਂ ਵਾਪਸ ਆ ਗਿਆ ਤੇ ਇੱਕ ਘਰ ਵਿੱਚ ਗਿਆ। ਭਾਈ ਬਿਧੀ ਚੰਦ ਜੀ ਕਹਿੰਦੇ ਜਿਵੇਂ ਮੇਰਾ ਸੁਭਾਅ ਬਣਿਆ ਹੋਇਆ ਸੀ, ਹੁਣ ਆਦਤ ਤਾਂ ਸਹਿਜੇ ਸਹਿਜੇ ਛੁੱਟਣੀ ਸੀ, ਕਹਿੰਦੇ ਇੱਕ ਘਰ ਦੇ ਵਿੱਚ ਮੈਂ ਚੱਲ ਕੇ ਗਿਆ।
ਤਿੰਨ ਕੋ ਬੋਦਾਰ ਦਿਪਿਕ ਲਇਓ।
ਉਹ ਘਰ ਬੜਾ ਗਰੀਬ ਸੀ, ਘਰ ਦੇ ਵਿੱਚ ਬਹੁਤ ਜ਼ਿਆਦਾ ਦਲਿੱਦਰ ਸੀ, ਗਰੀਬੀ ਸੀ, ਭੁੱਖ ਮਰੀ ਸੀ।
ਦੰਪਤ ਬੈਠੇ ਬਹੁ ਮੁਰਝਾਏ।
ਮੈਂ ਪਾਸੇ ਓਹਲੇ ਜੇ ਹੋ ਕੇ ਲੁਕ ਕੇ ਉਹਨਾਂ ਨੂੰ ਵੇਖਣ ਲੱਗ ਪਿਆ। ਦੋਵੇਂ ਮੀਆਂ ਬੀਬੀ ਬੈਠੇ ਸਨ, ਬੜੇ ਦੁਖੀ ਹੋਏ, ਸਿਰ ਸੁੱਟੇ ਹੋਏ ਤੇ ਝੁਰ ਰਹੇ ਸਨ, ਰੋ ਰਹੇ ਸੀ ਦੁੱਖ ਦੇ ਨਾਲ।
ਇੱਕ ਸਮੇਂ ਦਿਨ ਨੇ ਤ੍ਰਿਪਤਾਏ।
ਇੱਕ ਦਿਨ ਇਹੋ ਜਿਹੀ ਉਹਨਾਂ ਦੇ ਉੱਤੇ ਜਿਸ ਦਿਨ ਮੈਂ ਗਿਆ, ਉਸ ਦਿਨ ਉਹਨਾਂ ਨੂੰ ਰੋਟੀ ਵੀ ਨਹੀਂ ਮਿਲੀ ਖਾਣ। ਘਰ ਚ ਇੰਨੀ ਗਰੀਬੀ ਸੀ, ਗਰੀਬੀ ਦਾ ਦੁੱਖ ਬਹੁਤ ਵੱਡਾ ਦੁੱਖ ਹੁੰਦਾ। ਉਹ ਕੰਗਾਲ ਸਨ ਇੰਨੇ ਜ਼ਿਆਦਾ ਵੀ ਘਰ ਦੇ ਵਿੱਚ ਇੰਨੀ ਜ਼ਿਆਦਾ ਗਰੀਬੀ, ਜਿਸ ਦਿਨ ਮੈਂ ਗਿਆ ਉਸ ਘਰ ਵਿੱਚ ਵੇਖਿਆ ਵੀ ਉਸ ਦਿਨ ਉਹਨਾਂ ਨੂੰ ਰੋਟੀ ਵੀ ਨਹੀਂ ਸੀ ਮਿਲੀ ਖਾਣ ਨੂੰ, ਭੁੱਖ ਦੇ ਨਾਲ ਸੁੱਟ ਰਹੇ ਸੀ, ਆਂਦਰਾਂ ਉਹਨਾਂ ਦੀਆਂ ਭੁੱਖ ਨਾਲ ਲੁੱਛ ਰਹੀਆਂ ਸਨ।
ਇੱਕ ਕੰਨਿਆ ਤਿੰਨ ਕੇ ਘਰ ਮਾਈ।
ਔਰ ਇੱਕ ਉਹਨਾਂ ਦੀ ਕੰਨਿਆ ਸੀ, ਇੱਕ ਉਹਨਾਂ ਦੀ ਲੜਕੀ ਸੀ।
ਬਰ ਪ੍ਰਾਪਤ ਤਨ ਬਿਨ ਨਾ ਵਿਆਹੀ।
ਹੁਣ ਘਰ ਦੇ ਵਿੱਚ ਪੈਸਾ ਕੋਈ ਨਹੀਂ, ਜਿਸ ਕਰਕੇ ਧੀ ਨੂੰ ਰਿਸ਼ਤਾ ਨਹੀਂ ਸੀ ਮਿਲਦਾ। ਧੀ ਦਾ ਕਿਤੇ ਚੰਗੇ ਵਾਰ ਘਰ ਦੇ ਵਿੱਚ ਰਿਸ਼ਤਾ ਨਹੀਂ ਸੀ ਹੁੰਦਾ, ਪੈਸੇ ਬਿਨਾਂ ਘਰ ਦੀ ਗਰੀਬੀ ਹਾਲਤ ਵੇਖ ਕੇ ਕੋਈ ਇਹਨਾਂ ਦੀ ਧੀ ਨੂੰ ਵਿਆਹੁਣ ਵਾਸਤੇ ਨਹੀਂ ਆਉਂਦਾ, ਕੋਈ ਰਿਸ਼ਤਾ ਨਹੀਂ ਸੀ ਜੋੜਦਾ।
ਨਿਤ ਚਿੰਤਾ ਮੈਂ ਰਹੀ ਬੇਸੂਰਤ।
ਉਹ ਬੜੇ ਝੂਰਦੇ ਸਨ ਇਸ ਗੱਲ ਕਰਕੇ, ਧੀ ਨੂੰ ਵੇਖ ਕੇ ਮਨ ਦੇ ਵਿੱਚ ਉਹਨਾਂ ਦੇ ਬਹੁਤ ਝੋਰਾ ਆਉਂਦਾ ਸੀ।
ਰਹੇ ਸਥਿਰ ਜਿਮ ਪਾਹਿਨ ਮੂਰਤ।
ਕਈ ਕਈ ਘੰਟੇ ਪੱਥਰ ਦੀ ਮੂਰਤ ਜਿਵੇਂ ਹੁੰਦੀ ਨਾ, ਏਦਾਂ ਹੀ ਬੈਠੇ ਰਹਿੰਦੇ ਸੁੰਨ ਮਸੁੰਨ ਹੋ ਕੇ। ਚਿੰਤਾ ਜਿਹੜੀ ਆ ਉਹ ਬੰਦੇ ਨੂੰ ਸੁੰਨ ਕਰ ਦਿੰਦੀ ਹੈ। ਤੂੰ ਚਿੰਤਾ ਵਿੱਚ ਸੁੰਨ ਮਸੁੰਨ ਹੋ ਕੇ ਜਿਵੇਂ ਪੱਥਰ ਦੀਆਂ ਮੂਰਤਾਂ ਹੁੰਦੀਆਂ, ਏਦਾਂ ਪੱਥਰ ਦੀਆਂ ਮੂਰਤੀਆਂ ਬਣ ਕੇ ਦੋਵੇਂ ਜਣੇ ਬੈਠੇ ਰਹਿੰਦੇ ਸਨ।
ਤਿੰਨ ਕੋ ਦੇਖ ਦਇਆ ਮੋਹਿ ਆਈ।
ਭਾਈ ਸਾਹਿਬ ਕਹਿੰਦੇ ਜਦੋਂ ਮੈਂ ਉਹਨਾਂ ਨੂੰ ਵੇਖਿਆ ਤੇ ਵੇਖ ਕੇ ਮੇਰੇ ਮਨ ਚ ਉਹਨਾਂ ਤੇ ਦਇਆ ਆ ਗਈ। ਧਰਮੀ ਬੰਦੇ ਦੇ ਹਿਰਦੇ ਚ ਦਇਆ ਆਉਂਦੀ ਆ, ਜਿਹੜਾ ਅਧਰਮੀ ਹੁੰਦਾ ਉਹਨੂੰ ਨਹੀਂ ਦਇਆ ਆਉਂਦੀ। ਧਰਮੀ ਬੰਦੇ ਦੀ ਸਭ ਤੋਂ ਵੱਡੀ ਨਿਸ਼ਾਨੀ ਕੀ ਹੈ? ਵੀ ਇਹ ਧਰਮੀ ਹੈ। ਧਰਮੀ ਬੰਦੇ ਦੀ ਨਿਸ਼ਾਨੀ ਹੈ ਵੀ ਉਹਦੇ ਅੰਦਰ ਦਇਆ ਆਵੇਗੀ ਕਿਸੇ ਗਰੀਬ ਕੰਗਲੇ ਨੂੰ ਵੇਖ ਕੇ, ਉਹਦਾ ਹਿਰਦਾ ਦਇਆ ਦੇ ਨਾਲ ਭਰਿਆ ਹੋਵੇਗਾ। ਤੋ ਭਾਈ ਸਾਹਿਬ ਕਹਿੰਦੇ ਮੇਰੇ ਹਿਰਦੇ ਵਿੱਚ ਦਇਆ ਆ ਗਈ, ਕਿਉਂਕਿ ਜਿੱਥੇ ਦਇਆ ਉੱਥੇ ਹੀ ਧਰਮ ਹੈ। ਧੌਲ ਧਰਮ ਦਇਆ ਕਾ ਪੂਤ, ਦਇਆ ਤੋਂ ਬਿਨਾਂ ਧਰਮ ਉਪਜਦਾ ਹੀ ਨਹੀਂ ਹੈ। ਤੋ ਭਾਈ ਸਾਹਿਬ ਜੀ ਕਹਿੰਦੇ ਮੇਰੇ ਮਨ ਚ ਉਹਨਾਂ ਪ੍ਰਤੀ ਰਹਿਮ ਤੇ ਦਇਆ ਆ ਗਈ।
ਮੈਂ ਦੇ ਹੋ ਤਨ ਗਿਰਾ ਸੁਣਾਈ।
ਕਹਿੰਦੇ ਮੈਂ ਉਹਨਾਂ ਨੂੰ ਜਾ ਕੇ ਮਿਲਿਆ ਤੇ ਆਖਿਆ ਕਿ ਭਾਈ ਮੈਂ ਤੁਹਾਡੇ ਲਈ ਪ੍ਰਬੰਧ ਕਰਾਂਗਾ ਧਨ ਦਾ, ਵੀ ਇਹ ਤੁਹਾਡੀ ਧੀ ਵਿਆਹੀ ਜਾਵੇ ਤੇ ਤੁਹਾਡੇ ਘਰ ਦੀ ਇਹ ਗਰੀਬੀ ਦੀ ਦਸ਼ਾ ਦੂਰ ਹੋ ਜਾਏ। ਇਹਦੇ ਲਈ ਜਿੰਨੀ ਮਾਇਆ ਦੀ ਲੋੜ ਹੋਵੇਗੀ, ਧਨ ਦੀ ਲੋੜ ਹੋਵੇਗੀ, ਉਹ ਧਨ ਮੈਂ ਤੁਹਾਡੇ ਕੋਲ ਪਹੁੰਚਦਾ ਕਰਾਂਗਾ।
ਜਿਸ ਤੇ ਕੰਨਿਆ ਕੋ ਹੋਏ ਵਿਆਹ,
ਜਿਹਦੇ ਨਾਲ ਤੁਹਾਡੀ ਕੰਨਿਆ ਦੀ ਤੁਹਾਡੀ ਲੜਕੀ ਦੀ ਸ਼ਾਦੀ ਜਿਹੜੀ ਹੈ ਉਹ ਨਿਰਵਿਘਨਤਾ ਸਹਿਤ ਹੋ ਜਾਏਗੀ।
ਔਰ ਬੈਠੇ ਭੋਜਨ ਲਿਓ ਖਾਓ,
ਔਰ ਤੁਹਾਨੂੰ ਭੋਜਨ ਵੀ ਮਿਲ ਜਾਏਗਾ, ਕੰਮ ਕਾਰ ਕਰ ਲਿਓ, ਤੁਹਾਨੂੰ ਮਾਇਆ ਲਿਆ ਦਿਆਂਗਾ ਮੈਂ, ਉਹਦੇ ਨਾਲ ਕੋਈ ਆਪਣਾ ਕੰਮ ਧੰਦਾ ਸ਼ੁਰੂ ਕਰ ਲਿਓ, ਰੋਟੀ ਪਾਣੀ ਦਾ ਗੁਜ਼ਾਰਾ ਵੀ ਤੁਹਾਡਾ ਚੱਲ ਪਵੇਗਾ।
ਇਸਪੁਰ ਮੈਂ ਇੱਕ ਘਰ ਚੱਲ ਗਏ ਹੋ,
ਭਾਈ ਸਾਹਿਬ ਕਹਿੰਦੇ ਉਹਨਾਂ ਨੂੰ ਹੌਸਲਾ ਦੇ ਕੇ, ਕਿਉਂਕਿ ਉਹ ਮਰਨ ਕੰਢੇ ਬੈਠੇ ਸੀ, ਉਹ ਕਹਿੰਦੇ ਇਹੋ ਜਿਹੇ ਜੀਵਨ ਨਾਲ ਉਹ ਇਹ ਜੀਵਨ ਖਤਮ ਕਰ ਲਈਏ। ਕਹਿੰਦੇ ਮੈਂ ਉਹਨਾਂ ਨੂੰ ਧੀਰਜ ਦਿੱਤਾ ਤੇ ਉਸੇ ਨਗਰ ਦੇ ਵਿੱਚ ਇੱਕ ਘਰ ਚ ਚੱਲ ਕੇ ਗਿਆ।
ਬ੍ਰਿੰਦ ਮੇਲ ਤੈ ਦੇਖਤ ਪਏ ਹੋ,
ਉੱਥੇ ਮੈਂ ਜਾ ਕੇ ਵੇਖਿਆ ਵੀ ਬੜੇ ਲੋਕ ਇਕੱਠੇ ਹੋਏ ਸੀ ਉਸ ਘਰ ਚ, ਮੇਲ ਵਿਆਹ ਦਾ ਕੋਈ ਘਰ ਦੇ ਵਿੱਚ ਸਮਾਗਮ ਸੀ, ਤੋ ਵਿਆਹ ਸ਼ਾਦੀ ਦਾ ਸਮਾਗਮ ਹੋਣ ਕਰਕੇ ਘਰ ਵਿੱਚ ਬਹੁਤ ਮੇਲ ਇਕੱਠਾ ਹੋਇਆ ਸੀ।
ਮਿਲਿਓ ਨਰਨ ਮੈਂ ਅੰਤਰ ਬਰਿਓ,
ਕਹਿੰਦੇ ਉਸ ਮੇਲ ਦੇ ਵਿੱਚ ਬੰਦਿਆਂ ਚ ਮਿਲ ਕੇ ਮੈਂ ਵੀ ਅੰਦਰ ਚਲਾ ਗਿਆ, ਮੇਲੀ ਬਣ ਕੇ ਉਹਨਾਂ ਦੇ ਵਿੱਚ ਹੀ ਜਾ ਕੇ ਰਲ ਗਿਆ।
ਉਹ ਤੋਂ ਵਿਆਹ ਸਭ ਦੇਖਣ ਕਰਿਓ,
ਕਹਿੰਦੇ ਵਿਆਹ ਸੀ, ਰਾਤ ਦਾ ਸਮਾਂ ਸੀ, ਮੈਂ ਜਾ ਕੇ ਚੰਗੀ ਤਰ੍ਹਾਂ ਸਾਰੇ ਵਿਆਹ ਦਾ ਜਿੰਨਾ ਸਮਾਗਮ ਸੀ ਸੱਜੇ ਖੱਬੇ ਨਿਗਾਹ ਮਾਰ ਕੇ ਵੇਖਿਆ।
ਤਬ ਬਰਾਤੇ ਅੰਤਰ ਬੁਲਵਾਈ,
ਕਹਿੰਦੇ ਇੰਨੇ ਨੂੰ ਉਹਨਾਂ ਵੇਲਿਆਂ ਚ ਰਾਤਾਂ ਨੂੰ ਬਰਾਤਾਂ ਆਉਂਦੀਆਂ ਸੀ, ਕਹਿੰਦੇ ਰਾਤ ਨੂੰ ਬਰਾਤ ਆ ਗਈ, ਅੰਦਰ ਬਰਾਤ ਨੇ ਪ੍ਰਵੇਸ਼ ਕੀਤਾ।
ਹਿਤ ਭੋਜਨ ਕਰ ਪਾਤ ਬਿਠਾਈ,
ਉਹਨਾਂ ਨੇ ਭੋਜਨ ਛਕਾਉਣ ਲਈ ਬਰਾਤ ਨੂੰ ਪੰਗਤ ਬਿਠਾ ਦਿੱਤੀ, ਸਾਰਿਆਂ ਨੂੰ ਪੰਗਤ ਵਿੱਚ ਬਿਠਾ ਦਿੱਤਾ।
ਤੈ ਮੈਂ ਪਯੋ ਪਰੋਸਨ ਵਾਰਾ,
ਭਾਈ ਬਿਧੀ ਚੰਦ ਕਹਿੰਦੇ ਮੈਂ ਉੱਥੇ ਵਰਤਾਵਾ ਲੱਗ ਗਿਆ, ਉਹਨਾਂ ਨੂੰ ਨੀ ਪਤਾ ਵੀ ਮੈਂ ਬਰਾਤ ਵੱਲੋਂ ਆ ਕਿ ਇਧਰੋਂ ਮੇਲੀਆਂ ਵੱਲੋਂ ਆ। ਕਹਿੰਦੇ ਮੈਂ ਉੱਥੇ ਵਰਤਾਵਾ ਬਣ ਕੇ ਤੇ ਜਿਹੜੀ ਪੰਗਤ ਬੈਠੀ ਸੀ ਬਰਾਤ ਦੀ ਉਹਨਾਂ ਨੂੰ ਵਰਤਾਉਣ ਲੱਗ ਪਿਆ ਭੋਜਨ।
ਭਰਿਓ ਟੋਕਰਾ ਲਿਆਉ ਆਹਾਰਾ,
ਕਹਿੰਦੇ ਅੰਦਰ ਜਿੱਥੇ ਪਕਵਾਨ ਬਣਾ ਕੇ ਰੱਖੇ ਸੀ ਉੱਥੋਂ ਟੋਕਰਾ ਭਰ ਕੇ ਮੈਂ ਲਿਆਉਣਾ ਤੇ ਬਰਾਤ ਦੇ ਵਿੱਚ ਵਰਤਾ ਦੇਣਾ।
ਤਬ ਮੈਂ ਲੈ ਪਕਵਾਨ ਕਨੇਰਾ,
ਕਹਿੰਦੇ ਬਹੁਤ ਸਾਰੇ ਪਕਵਾਨ ਉਸ ਟੋਕਰੇ ਚ ਪਾ ਕੇ
ਗਯੋ ਨਿਕਸ ਕਰ ਕਿਨੂ ਨਾ ਹੀਰਾ।
ਕਹਿੰਦਾ ਭਾਈ ਸਾਹਿਬ ਕਹਿੰਦੇ ਪਹਿਲਾਂ ਦਾ ਪੰਜ ਚਾਰ ਟੋਕਰੇ ਮੈਂ ਵਰਤਾਏ ਉੱਥੇ, ਕਹਿੰਦੇ ਜਦੋਂ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਵੀ ਇੱਥੇ ਵਰਤਾਵਾ ਹੀ ਹੈ, ਕਹਿੰਦੇ ਇੱਕ ਟੋਕਰਾ ਮੈਂ ਪਕਵਾਨਾਂ ਦਾ ਭਰਿਆ, ਉਹਦੇ ਚ ਲੰਗਰ ਪ੍ਰਸ਼ਾਦਾ ਪਾਇਆ ਤੇ ਲੈ ਕੇ ਉੱਥੋਂ ਹਰਨ ਭਰਨ ਹੋ ਗਿਆ, ਕਿਉਂਕਿ ਉਹ ਜਿਨ੍ਹਾਂ ਦੇ ਘਰ ਜਾਣਾ ਸੀ ਪਹਿਲਾਂ ਦੇਣ ਉਹ ਭੁੱਖੇ ਸੀ, ਦੋ ਦਿਨਾਂ ਤੋਂ ਘਰ ਰੋਟੀ ਨਹੀਂ ਸੀ ਪੱਕੀ ਤੇ ਮਰਨ ਕੰਢੇ ਬੈਠੇ ਸਨ, ਘਰ ਚ ਜਵਾਨ ਕੰਨਿਆਂ ਭੁੱਖੀ ਬੈਠੀ ਸੀ, ਵਿਆਹ ਥੋੜੋਂ ਭੁੱਖੇ ਸਨ। ਤੋ ਜਦੋਂ ਕਹਿੰਦੇ ਉਹਨਾਂ ਨੂੰ ਵੇਖਿਆ, ਮੈਂ ਪਹਿਲਾਂ ਕਿਹਾ ਵੀ ਪਹਿਲਾਂ ਉਹਨਾਂ ਦੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰੀਏ, ਤੇ ਕਹਿੰਦੇ ਉਦਾਂ ਉਹ ਵਿਆਹ ਵਾਲੇ ਘਰ ਦੇ ਵਿੱਚੋਂ ਇੱਕ ਟੋਕਰਾ ਉਹ ਪਕਵਾਨਾਂ ਦਾ ਭਰ ਕੇ ਮੈਂ ਉੱਥੋਂ ਲੈ ਕੇ ਹਰਨ ਭਰਨ ਹੋ ਗਿਆ।
ਤਿੰਨ ਛੁੱਧ ਤਨ ਕੋ ਦੀਨ ਸਿਆਨ,
ਉਹ ਜਿਹੜੇ ਗਰੀਬ ਦੰਪਤੀ ਸੀ ਉਹਨਾਂ ਦੇ ਘਰ ਲਿਆ ਕੇ ਕਹਿੰਦੇ ਉਹ ਮੈਂ ਪਕਵਾਨਾਂ ਦਾ ਪ੍ਰਸ਼ਾਦੇ ਪਾਣੀ ਦਾ ਜਿਹੜਾ ਟੋਕਰਾ ਸੀ ਉਹਨਾਂ ਨੂੰ ਦਿੱਤਾ, ਆਖਿਆ ਲਓ ਭਾਈ ਇਹ ਪਕਵਾਨ ਵੀ ਜਿਹੜੇ ਉਹ ਇਹੋ ਜਿਹੇ ਸੀ ਵੀ ਜਿਹੜੇ ਪੰਜ ਚਾਰ ਦਿਨ ਖਰਾਬ ਨਾ ਹੋਣ, ਵੀ ਤੁਹਾਡੇ ਪੰਜ ਸੱਤ ਦਿਨ ਇਹਦੇ ਨਾਲ ਵਧੀਆ ਲੰਘ ਜਾਣੇ ਆ। ਕਹਿੰਦੇ ਉਹ ਮੈਂ ਪਕਵਾਨਾਂ ਵਾਲਾ ਸਾਰਾ ਟੋਕਰਾ ਲਿਆ ਕੇ ਉਹਨਾਂ ਦੇ ਘਰ ਉਹਨਾਂ ਨੂੰ ਦੇ ਦਿੱਤਾ।
ਲੇ ਹਰ ਖਾਏ ਸੁਕੀਨ ਸਖਾਨ,
ਉਹਨਾਂ ਨੇ ਬੜੀ ਖੁਸ਼ੀ ਨਾਲ ਉਹ ਪਕਵਾਨ ਭੋਜਨ ਛਕਿਆ ਤੇ ਬਹੁਤ ਸ਼ੁਕਰ ਗੁਜ਼ਾਰ ਹੋਏ, ਪਰਮੇਸ਼ਰ ਦੇ ਸ਼ੁਕਰ ਗੁਜ਼ਾਰ ਹੋਏ।
ਅਪਰ ਵਸਤ ਕੁਛ ਹੱਥ ਨਾ ਆਈ,
ਪਰ ਕਹਿੰਦੇ ਹੋਰ ਕੋਈ ਵਸਤੂ ਮੈਨੂੰ ਉੱਥੋਂ ਹੱਥ ਨਹੀਂ ਲੱਗੀ, ਕਿਉਂਕਿ ਉਹਨਾਂ ਨੇ ਧੀ ਵਿਆਹਣੀ ਸੀ ਉਹਦੇ ਲਈ ਪੈਸਿਆਂ ਦੀ ਲੋੜ ਸੀ। ਕਹਿੰਦੇ ਰੁਪਈਆ ਪੈਸਾ ਜਿਹੜਾ ਸੀ ਉਹ ਵਿਆਹ ਵਾਲੇ ਘਰ ਦੇ ਵਿੱਚੋਂ ਮੇਰੇ ਹੱਥ ਨਹੀਂ ਲੱਗਾ।
ਜਾਏ ਅਪਰ ਘਰ ਸੰਨ ਲਗਾਈ,
ਕਹਿੰਦੇ ਫਿਰ ਮੈਂ ਇੱਕ ਘਰ ਚ ਗਿਆ, ਬਾਣੀਆਂ ਦਾ ਘਰ ਸੀ, ਕਹਿੰਦੇ ਉਸ ਘਰ ਦੇ ਵਿੱਚ ਮੈਂ ਸੰਨ ਲਾਈ, ਸੰਨ ਲਾ ਕੇ ਕੰਧ ਚ ਪਾੜਾ ਪਾ ਕੇ ਉਸ ਘਰ ਚ ਵੜਿਆ।
ਅੰਤਰ ਬਰਿਓ ਚੁਬਾਰੇ ਚਰਿਓ,
ਕਹਿੰਦੇ ਅੰਦਰ ਵੜ ਗਿਆ ਸੰਨ ਲਾ ਕੇ ਪਾੜਾ ਪਾ ਕੇ ਕੰਧ ਚੋਂ, ਤੇ ਮੈਂ ਅੰਦਰ ਜਾ ਕੇ ਉਹਨਾਂ ਦਾ ਜਿਹੜਾ ਘਰ ਦੇ ਉੱਤੇ ਚੁਬਾਰਾ ਬਣਿਆ ਹੋਇਆ ਸੀ ਉਸ ਚੁਬਾਰੇ ਤੇ ਜਾ ਚੜਿਆ।
ਬੈਠਿਓ ਬਣੀਆਂ ਤਹਾਂ ਨਿਹਰਿਓ,
ਉੱਥੇ ਰਾਤ ਦਾ ਸਮਾਂ ਸੀ ਤੇ ਬਣੀਆਂ ਬੈਠਾ ਹੋਇਆ ਸੀ, ਬਾਣੀਆਂ ਦਾ ਘਰ ਸੀ ਉਹ, ਤੇ ਇੱਕ ਬਣਿਆ ਬੈਠਾ ਹੋਇਆ ਸੀ।
ਰੋਜ ਨਾਵੇਂ ਲੇਖੇ ਕੀ ਵਿਧੀ,
ਉਹਦੇ ਹੱਥ ਵਿੱਚ ਰੋਜ ਨਾਮਚਾ ਉਹਦਾ ਫੜਿਆ ਹੋਇਆ ਤੇ ਉਹ ਹਿਸਾਬ ਕਿਤਾਬ ਕਰੀ ਜਾਂਦਾ ਸੀ। ਰੋਜ ਨਾਮਚੇ ਚ ਜਿਹੜੇ ਸਾਰੇ ਦਿਨ ਦਾ ਹਿਸਾਬ ਕਿਤਾਬ ਉਹ ਰਾਤ ਨੂੰ ਕਰਦਾ ਸੀ, ਬਣਿਆ ਸੀ ਰੁਪਈਏ ਰੁਪਈਏ ਦਾ, ਪੈਸੇ ਪੈਸੇ ਦਾ, ਟਕੇ ਟਕੇ ਦਾ ਹਿਸਾਬ ਕਰਦਾ ਸੀ। ਤੇ ਦੁਕਾਨਦਾਰ ਸੀ ਕੋਈ, ਕਹਿੰਦੇ ਉਹ ਬੈਠਾ ਉੱਥੇ ਉਹ ਹਿਸਾਬ ਕਿਤਾਬ ਕਰ ਰਿਹਾ ਸੀ, ਰਾਤ ਦਾ ਸਮਾਂ ਸੀ।
ਰਿਓ ਜੋੜ ਹੋਵਤ ਨੈ ਸਿੱਧੀ,
ਉਹ ਜਦੋਂ ਜੋੜ ਲਾਇਆ ਕਰੇ ਤੇ ਵਿੱਚ ਕਿਤੇ ਇੱਕ ਅੱਧੀ ਦਮੜੀ ਘੱਟ ਆ ਜਾਇਆ ਕਰੇ। ਹੁਣ ਉਸ ਵੇਲੇ ਉਹ ਫਿਰ ਦੁਬਾਰਾ ਜੋੜ ਲਾਇਆ ਕਰੇ, ਪੂਰਾ ਹਿਸਾਬ ਕਿਤਾਬ ਕਰਿਆ ਕਰੇ, ਫਿਰ ਘੱਟ ਆ ਜਾਇਆ ਕਰੇ। ਉਹ ਬਾਰ ਬਾਰ ਗਿਣੀ ਜਾਵੇ, ਬਾਰ ਬਾਰ ਹਿਸਾਬ ਕਿਤਾਬ ਲਾਈ ਜਾਵੇ, ਕਾਗਜ਼ਾਂ ਤੇ ਕਾਂਟੇ ਮਾਰੀ ਜਾਵੇ, ਲਿਖੀ ਜਾਵੇ। ਕਹਿੰਦੇ ਮੈਂ ਪਾਸੇ ਹੋ ਕੇ ਖਲੋ ਗਿਆ ਵੀ ਕਦੇ ਵਿਹਲਾ ਹੋਵੇ ਜਾਵੇ ਸੋਵੇ ਤੇ ਮੈਂ ਆਪਣਾ ਕੰਮ ਕਰਾਂ। ਪਰ ਕਹਿੰਦੇ ਉਹ ਬਣੀਆਂ ਇਹੋ ਜਿਹਾ ਉੱਥੇ ਲੱਗਾ ਵੀ ਉਹ ਵਿਹਲਾ ਹੋਵੇ ਹੀ ਨਾ। ਜਿਉਂ ਅੱਧੀ ਰਾਤ ਤਾਂ ਕਹਿੰਦੇ ਮੈਂ ਉੱਥੇ ਲੁੱਕ ਕੇ ਵੇਖਦਾ ਰਿਹਾ ਵੀ ਕਦੋਂ ਦਾ ਮਿਲੇ ਤੇ ਮੈਂ ਆਪਣਾ ਕੰਮ ਕਰਾਂ। ਕਹਿੰਦੇ ਬਣੀਏ ਉਹ ਬੈਠਾ ਲਿਖੀ ਜਾਵੇ, ਉਹਦੀ ਫਿਰ ਦਮੜੀ ਘੱਟ ਜਾਏ ਹਿਸਾਬ ਕਿਤਾਬ ਦੇ ਵਿੱਚ, ਫਿਰ ਦੁਬਾਰਾ ਲਿਖੇ ਫਿਰ ਘੱਟ ਜਾਏ। ਹਾਂਜੀ,
ਤੀਨ ਜਾਮ ਜਾਮਨ ਬਿਤ ਗਈ।
ਕਹਿੰਦੇ ਮਹਾਰਾਜ ਇਹੋ ਜਿਹਾ ਉਹ ਬਣਿਆ ਕੰਜੂਸ ਸੀ, ਸ਼ੂਮ ਸੀ ਵੀ ਤਿੰਨ ਪੈਰ ਰਾਤ ਦੇ, ਕਹਿੰਦੇ ਉਹਨੂੰ ਉਹ ਹਿਸਾਬ ਕਿਤਾਬ ਕਰਦੇ ਬੀਤ ਗਏ, ਉਹ ਕੌਡੀ ਜਿਹੜੀ ਦਮੜੀ ਸੀ ਉਹ ਪੂਰੀ ਨਾ ਆਵੇ। ਤਿੰਨ ਪੈਰ ਯਾਨੀ ਕਿ ਤਿੰਨ ਘੰਟਿਆਂ ਦਾ ਇੱਕ ਪੈਰ ਹੁੰਦਾ, ਰਾਤ ਦੇ ਪਹਿਲੇ ਤਿੰਨ ਪੈਰ ਨੌ ਘੰਟੇ ਉਹਨੂੰ ਹਿਸਾਬ ਕਿਤਾਬ ਕਰਦੇ ਹੀ ਬੀਤ ਗਏ, ਉਹ ਨੌ ਘੰਟਿਆਂ ਬਾਅਦ ਵੀ ਦਮੜੀ ਪੂਰੀ ਨਾ ਆਵੇ। ਹਾਂਜੀ,
ਗਿਣਤ ਮੰਦ ਮਤ ਤਿਆਗ ਨਾ ਦਈ।
ਮਾੜੀ ਮਤ ਵਾਲਾ ਇਹੋ ਜਿਹਾ ਖੋਟਾ ਤੇ ਕੰਜੂਸ ਤੇ ਸ਼ੂਮ ਸੀ, ਬੜੇ ਗਰੀਬਾਂ ਦੇ ਗਲ ਵਿਆਜ ਲਾ ਲਾ ਕੇ ਉਹਨੇ ਕੱਟੇ ਸਨ, ਸ਼ੂਮ ਸੀ, ਲੋਕਾਂ ਨੂੰ ਧਨ ਵੀ ਦਿੰਦਾ ਸੀ ਵਿਆਜੀ। ਤੋ ਮਹਾਰਾਜ ਹਿਸਾਬ ਕਿਤਾਬ ਕਰਦਿਆਂ ਉਹਦੀ ਉਹ ਦਮੜੀ ਪੂਰੀ ਨਾ ਆਵੇ, ਬਹੁਤ ਉਹਨੇ ਹਿਸਾਬ ਕਿਤਾਬ ਕੀਤਾ, ਥੱਕ ਗਿਆ, ਹਾਰ ਗਿਆ।
ਜਾਗਤ ਇਸਤਰੀ ਵਿਆਕੁਲ ਹੋਈ,
ਹੁਣ ਉਹਦੀ ਘਰ ਵਾਲੀ ਵੀ ਜਾਗਦੀ ਰਹੀ ਵੀ ਬਣੀਆਂ ਉਹਨੂੰ ਜਲ ਪਾਣੀ ਛਕਾਉਣਾ, ਦੁੱਧ ਪਿਆਉਣਾ ਤੇ ਸੌਣਾ, ਉਹ ਘਰ ਵਾਲੀ ਵੀ ਬੈਠੀ ਜਾਗਦੀ ਰਹੀ ਵੀ ਕਦੋਂ ਇਹ ਵਿਹਲਾ ਹੋਵੇ ਲੇਖੇ ਜੋਖੇ ਤੋਂ ਤੇ ਸੋਈਏ।
ਦੁੱਧ ਕਟੋਰਾ ਭਰ ਕਰ ਸੋਈ,
ਉਹਨੇ ਦੁੱਧ ਦਾ ਕਟੋਰਾ ਲਿਆ ਕੇ ਬਣੀਏ ਨੂੰ ਦਿੱਤਾ। ਹਾਂਜੀ,
ਟਿਗ ਹੋਏ ਕੈ ਸਮਝਾਵਨ ਕਾਜ,
ਕੋਲ ਆਈ ਕਟੋਰਾ ਭਰ ਕੇ, ਤੂੰ ਵੇਖਿਆ ਵੀ ਦੁੱਧ ਵੀ ਪਹਿਲਾਂ ਰੱਖ ਗਈ, ਕਹਿੰਦਾ ਰੱਖ ਦੇ, ਦੁਬਾਰਾ ਫਿਰ ਆਈ ਓਦਾਂ ਹੀ ਪਿਆ ਹੋਇਆ। ਉਹ ਆਈ ਉਹਨੂੰ ਸਮਝਾਉਣ ਲੱਗੀ ਬਾਣੀਏ ਨੂੰ,
ਖਾਏ ਨਾ ਪੀਓ ਤੈਂ ਕਿਛੇ ਆਜ,
ਉਹ ਸੌਂ ਗਈ, ਪਹਿਲਾਂ ਤਾਂ ਅੱਖ ਲੱਗ ਗਈ, ਫਿਰ ਅੱਖ ਖੁੱਲੀ, ਵੇਖਿਆ ਵੀ ਬਾਣੀਆਂ ਬੈਠਾ ਹਲੇ ਵੀ ਹਿਸਾਬ ਕਿਤਾਬ ਕਰੀ ਜਾਂਦਾ, ਦੁੱਧ ਦਾ ਕਟੋਰਾ ਵੀ ਓਦਾਂ ਹੀ ਪਿਆ। ਕਹਿਣ ਲੱਗੀ ਪਤੀ ਦੇਵ ਜੀ ਵੀ ਤੁਸੀਂ ਅੱਜ ਸਾਰੀ ਰਾਤ ਹੋ ਗਈ ਹੈ ਬੈਠੇ ਹੋ, ਨਾ ਕੁਝ ਖਾਧਾ ਨਾ ਪੀਤਾ ਹੈ,
ਜੇ ਅਬ ਤੁਝ ਤੇ ਜਾਏ ਨਾ ਦੇਖਾ,
ਇੰਨੀ ਰਾਤ ਹੋ ਗਈ ਹੈ ਵੀ ਜੇ ਨਹੀਂ ਹਿਸਾਬ ਕਿਤਾਬ ਪੂਰਾ ਹੁੰਦਾ ਵੀ ਜੇ ਵਿੱਚ ਕੋਈ ਘਾਟਾ ਤੈਨੂੰ ਨਜ਼ਰ ਆਉਂਦਾ,
ਤਿਆਗ ਦਿਓ ਪੁੰਨ ਕੀਜੇ ਲੇਖਾ,
ਇਹਨੂੰ ਛੱਡ ਦੇ ਬਈ, ਖਾਤੇ ਨੂੰ ਪਾਸੇ ਰੱਖ ਦੇ, ਹੁਣ ਘੰਟਾ ਦੋ ਘੰਟੇ ਰਾਤ ਬਾਕੀ ਬਚੀ, ਸੌਂ ਲੈ, ਕੱਲ ਦਿਨੇ ਕਰ ਲਈ, ਕਿਹੜੀ ਇਹ ਕਿਤੇ ਦੌੜ ਚੱਲੀ ਹੈ ਬਈ, ਇੱਥੇ ਹੀ ਪਈ ਹੈ ਵੀ ਜੇ ਹੁਣ ਹਿਸਾਬ ਕਿਤਾਬ ਪੂਰਾ ਨਹੀਂ ਹੁੰਦਾ ਤੇ ਕੱਲ ਨੂੰ ਸਵੇਰੇ ਦਿਨ ਚੜਿਆ ਕਰ ਲਈ, ਹੁਣ ਤਾਂ ਪੈ ਜਾ ਸੌਂ ਜਾ ਕੁਝ ਸਮਾਂ।
ਸੁਨਤ ਬਾਕ ਕੋ ਰਿਸ ਤੇ ਰਾਚਾ,
ਹੁਣ ਬਣੀਏ ਨੂੰ ਪਹਿਲਾਂ ਹੀ ਗੁੱਸਾ ਚੜਿਆ ਹੋਇਆ, ਹਿਸਾਬ ਕਿਤਾਬ ਉਹਦਾ ਪੂਰਾ ਨਹੀਂ ਸੀ ਹੁੰਦਾ, ਹੁਣ ਉਹ ਗੁੱਸਾ ਉਹਨੇ ਆਪਣੀ ਘਰ ਵਾਲੀ ਤੇ ਕੱਢਤਾ। ਗੁੱਸੇ ਵਿੱਚ ਆ ਕੇ ਉਹਨੂੰ ਬੋਲਿਆ,
ਨਿਜ ਇਸਤਰੀ ਕੋ ਹਤਸ ਤਮਾਚਾ,
ਕਹਿੰਦਾ ਤੈਨੂੰ ਕੀ ਪਤਾ ਹਿਸਾਬ ਕਿਤਾਬ ਕਿਵੇਂ ਹੁੰਦੇ ਆ। ਘਰ ਵਾਲੀ ਨੇ ਵੀ ਬੋਲਿਆ, ਕਹਿੰਦੀ ਮੈਨੂੰ ਸਭ ਪਤਾ, ਤੇਰੇ ਨਾਲ ਵਿਆਹੀ ਆਈ ਆ, ਵੀ ਤੈਨੂੰ ਹਿਸਾਬ ਕਿਤਾਬ ਚ ਹੀ ਵੇਖਿਆ, ਜਦੋਂ ਵੇਖਿਆ ਵਹੀ ਲੈ ਕੇ ਕਾਗਜ਼ ਲੈ ਕੇ ਲਿਖਣਾ ਹੀ ਰਹਿੰਦਾ। ਜਦੋਂ ਉਹਨੇ ਇਹ ਗੱਲ ਸੁਣੀ, ਗੁੱਸੇ ਚ ਪਹਿਲਾਂ ਹੀ ਸੀ, ਉਹਨੇ ਜ਼ੋਰ ਨਾਲ ਘਰ ਵਾਲੀ ਨੂੰ ਆਪਣੀ ਪ੍ਰਧਾਨਗਣੀ ਨੂੰ ਚਪੇੜ ਮਾਰੀ ਮੂੰਹ ਤੇ,
ਭਾਈ ਕ੍ਰੋਧ ਤਰ ਗੇਰ ਕਟੋਰਾ,
ਉਹਦੇ ਹੱਥ ਚੋਂ ਵਿਚਾਰੀ ਦੁਬਾਰਾ ਲਿਆਈ ਸੀ ਦੁੱਧ ਦਾ ਕਟੋਰਾ ਭਰ ਕੇ ਗਰਮ ਕਰਕੇ, ਜਦੋਂ ਉਹਨੇ ਵੇਖਿਆ ਵੀ ਮੈਂ ਤਾਂ ਇਹਦੇ ਭਲੇ ਵਾਸਤੇ ਸਗੋਂ ਉਹਨੂੰ ਦੁੱਧ ਪਿਆਉਣ ਆਈ ਆ, ਵੀ ਕੁਝ ਛਕਿਆ ਨਹੀਂ, ਇਹ ਅੱਗੋਂ ਚਪੇੜ ਮਾਰਦਾ ਉਹਨੇ ਉੱਥੇ ਹੀ ਸੁੱਟਦਾ, ਕਹਿੰਦੀ ਆਹ ਲੈ ਜੇ ਨਹੀਂ ਪੀਣਾ ਤੇ ਖਸਮਾਂ ਨੂੰ ਖਾ, ਵੀ ਨਾਲੇ ਮੈਂ ਤੈਨੂੰ ਦੁੱਧ ਪਿਆਉਣ ਆਈ ਆ, ਮੈਂ ਤੇਰੇ ਭਲੇ ਵਾਸਤੇ ਤੇ ਤੂੰ ਚਪੇੜਾਂ ਮਾਰਦਾ ਅੱਗੋਂ ਮੈਨੂੰ। ਉਹ ਉੱਥੇ ਹੀ ਉਹਨੇ ਦੁੱਧ ਦਾ ਕਟੋਰਾ ਸੁੱਟਿਆ, ਕਹਿੰਦੇ ਨਹੀਂ ਪੀਣਾ ਤੇ ਆਹ ਸੁੱਟਿਆ ਮੈਂ ਇੱਥੇ ਗਰਕ ਹੋਵੇ।
ਦੁੱਧ ਬਿਥਾਰਿਓ ਪਤੀ ਕੀ ਓਰਾ,
ਉੱਥੇ ਹੀ ਆਪਣੇ ਪਤੀ ਦੇ ਪੈਰਾਂ ਵਿੱਚ ਤੱਤਾ ਤੱਤਾ ਦੁੱਧ ਉਹਨੇ ਰੋੜ ਦਿੱਤਾ। ਸ਼ੁਕਰ ਇੰਨਾ ਵੀ ਉਹਦੇ ਪੈਰ ਉੱਪਰ ਸੀ, ਥੱਲੇ ਹੁੰਦੇ ਤੇ ਪੈਰ ਵੀ ਸਾੜ ਦਿੰਦੀ।
ਕਯੋ ਸ਼ੂਮ ਤੂੰ ਪਯੋ ਮਹਾਨੇ,
ਨਾਲੇ ਗੁੱਸੇ ਚ ਕਹਿੰਦੀਆਂ ਦੁਨੀਆਂ ਦੇ 5-7-10 ਕਰੋੜ ਕੰਜੂਸ ਮਰੇ ਹੋਣੇ ਨੇ ਜਿਸ ਦਿਨ ਤੂੰ ਜੰਮਿਆ ਸੀ। ਖਬਰੇ ਕਿੰਨੇ ਕਰੋੜ ਕੰਜੂਸ ਮਰੇ ਹੋਣਗੇ ਜਿਸ ਦਿਨ ਤੂੰ ਜੰਮਿਆ ਸੀ। ਸ਼ੂਮ ਤਾਂ ਮੈਂ ਬੜੇ ਬੜੇ ਸੁਣੇ ਆ, ਪਰ ਤੇਰੇ ਵਰਗਾ ਸ਼ੂਮ ਕੰਜੂਸ ਨੀ ਮੈਂ ਵੇਖਿਆ। ਵੀ ਇੱਕ ਦਮੜੀ ਵਾਸਤੇ 9 ਘੰਟੇ ਕੱਢ ਦਿੱਤੇ ਤੂੰ, ਉਹ ਨੀ ਤੇਰੇ ਕੋਲੋਂ ਪੂਰੀ ਹੋ ਰਹੀ ਹਿਸਾਬ ਕਿਤਾਬ ਚ।
ਦੇਵ ਪਿੱਤਰ ਕਿਸੋ ਨੇ ਮਾਨੀ,
ਤੂੰ ਇਹੋ ਜਿਹਾ ਕੰਜੂਸ ਹੈ ਸ਼ੂਮ ਹੈ, ਕਦੇ ਆਪਣੇ ਕਿਸੇ ਦੇਵ ਪਿੱਤਰ ਦੀ ਪੂਜਾ ਨਹੀਂ ਕੀਤੀ ਵੀ ਪੈਸੇ ਲੱਗਣਗੇ, ਕਦੇ ਆਪਣੇ ਦੇਵ ਪਿੱਤਰਾਂ ਵਾਸਤੇ ਕੋਈ ਬਜ਼ੁਰਗਾਂ ਵਾਸਤੇ ਦਾਨ ਪੁੰਨ ਨਹੀਂ ਕੀਤਾ। ਇਹੋ ਜਿਹਾ ਸ਼ੂਮ ਹੈ ਦਮੜੀ ਜਾਏ ਪਰ ਚਮੜੀ ਨਾ, ਚਮੜੀ ਜਾਏ ਪਰ ਦਮੜੀ ਨਾ ਜਾਏ, ਇਹੋ ਜੀ ਤੇਰੀ ਹਾਲਤ ਹੈ। ਹਾਂਜੀ,
ਇੱਕ ਦਮੜੀ ਪਰ ਰਾਤ ਗੁਜ਼ਾਰੀ,
ਇੱਕ ਦਮੜੀ ਵਾਸਤੇ ਤੂੰ ਸਾਰੀ ਰਾਤ ਗੁਜ਼ਾਰ ਦਿੱਤੀ ਹੈ। ਵੀ ਇੱਕ ਦਮੜੀ ਦਾ ਹਿਸਾਬ ਕਿਤਾਬ ਪੂਰਾ ਨਹੀਂ ਪਿਆਉਂਦਾ, ਉਹਦੇ ਕਰਕੇ ਤੂੰ ਸਾਰੀ ਰਾਤ ਗੁਜ਼ਾਰ ਦਿੱਤੀ, ਕਦੇ ਕੋਈ ਦਾਨ ਪੁੰਨ ਨਹੀਂ ਕੀਤਾ ਤੂੰ ਕਿਸੇ ਬਜ਼ੁਰਗ ਲਈ। ਦੱਸ ਇਹ ਪੈਸਾ ਛਾਤੀ ਤੇ ਧਰ ਕੇ ਲੈ ਜਾਣਾ ਤੂੰ। ਹਾਂਜੀ,
ਸਮਝਾਇਓ ਤੇ ਰਿਸ ਕਰ ਮਾਰੀ,
ਉਹਨੇ ਸਮਝਾਇਆ, ਇਹਨੇ ਅੱਗੋਂ 1-2 ਚਪੇੜਾਂ ਹੋਰ ਮਾਰਤੀਆਂ ਉਹਨੂੰ, ਵੀ ਤੂੰ ਅੱਗੋਂ ਮੇਰੇ ਨਾਲ ਜ਼ੁਬਾਨ ਕਲਾਮ ਕਰਦੀ ਆ। ਹਾਂਜੀ,
ਇਮ ਕੈ ਰੁਦਤ ਹੋਏ ਦੁਖਿਆਰੀ,
ਉਹ ਰੋ ਪਈ। ਹੁਣ ਉਹਨੇ ਕੀ ਕਰਨਾ ਸੀ, ਇਸਤਰੀ ਸੀ, ਇਸਤਰੀ ਨੂੰ ਕੁੱਟੇ ਮਰਦ, ਕੰਧ ਨੂੰ ਕੁੱਟਣਾ 1 ਤੋਲਾ। ਕਹਿੰਦੇ ਇਸਤਰੀ ਨੇ ਹੁਣ ਅੱਗੋਂ ਕੀ ਕਰਨਾ ਸੀ, ਉਹ ਵਿਚਾਰੀ ਰੋਂਦੀ ਕੁਰਲਾਉਂਦੀ ਵਾਪਸ ਚਲੀ ਗਈ।
ਸੁਪਤੀ ਜਾਏ ਨੀਂਦ ਲੇ ਪਾਰੀ,
ਉਹ ਜਾ ਕੇ ਕਹਿੰਦੀ ਮਰ ਮਰੀ ਜਾਂਦਾ ਇੱਥੇ ਦਮੜੀ ਪਿੱਛੇ, ਮੈਂ ਲੱਗੀ ਆ ਸੌਣ। ਉਹ ਜਾ ਕੇ ਆਪਣੇ ਪਲੰਘੇ ਤੇ ਸੌ ਗਈ।
ਭਾਈ ਕਲੈ ਬਣੀਏ ਦੁੱਖ ਪਾਇਓ,
ਹੁਣ ਲੜਾਈ ਹੋ ਗਈ ਘਰ ਦੇ ਵਿੱਚ, ਕਲਹਿ ਕਲੇਸ਼ ਦਾ ਮਾਹੌਲ ਬਣ ਗਿਆ। ਪਹਿਲਾਂ ਗੁੱਸੇ ਚ ਚਪੇੜਾਂ ਮਾਰ ਬੈਠਾ, ਬਾਅਦ ਚ ਮਨ ਚ ਪਛਤਾਵਾ ਆਇਆ, ਉਹ ਤਾਂ ਵਿਚਾਰੀ ਮੇਰੇ ਭਲੇ ਵਾਸਤੇ ਖੜੀ ਸੀ, ਦੁੱਧ ਲਿਆਈ ਸੀ ਤੱਤਾ ਕਰਕੇ ਪੀਣ ਨੂੰ, ਤੇ ਮੈਨੂੰ ਕਹਿੰਦੀ ਸੀ ਪੀ ਲੈ, ਪਰ ਮੈਂ ਉਲਟਾ ਉਹਦੇ ਤੇ ਗੁੱਸਾ ਕੱਢ ਦਿੱਤਾ। ਗੁੱਸਾ ਦਮੜੀ ਨਹੀਂ ਪੂਰੀ ਹੁੰਦੀ, ਖਬਰੇ ਕਿੱਧਰ ਗਈ। ਉਹ ਮਨ ਦੇ ਵਿੱਚ ਉਹਦੇ ਫਿਰ ਗੁੱਸੇ ਵਿੱਚ ਬੰਦਾ ਜਦੋਂ ਕੋਈ ਮਾੜਾ ਕੰਮ ਕਰ ਲੇ ਬਾਅਦ ਚ ਪਛਤਾਵਾ ਹੁੰਦਾ ਹੀ ਹੈ, ਤੂੰ ਇਹਦੇ ਮਨ ਚ ਬਣੀਏ ਦੇ ਪਛਤਾਵਾ ਹੋਇਆ।
ਤਾਂ ਜੀ ਵਈ ਤੈਂਠਾ ਸੁਪਤਾਇਓ,
ਉਹਨੇ ਉਹ ਵਈ ਉੱਥੇ ਹੀ ਛੱਡ ਦਿੱਤੀ ਤੇ ਜਿੱਥੇ ਬੈਠਾ ਸੀ ਉੱਥੇ ਹੀ ਲੇਟ ਗਿਆ। ਥੱਕਿਆ ਹੋਇਆ ਸੀ, ਸਾਰੀ ਰਾਤ ਦਾ ਨੀਂਦ ਆ ਗਈ ਉਹਨੂੰ।
ਜਬ ਦੋਨੋਂ ਕੋ ਸੁਧ ਨੇ ਰਹੀ,
ਭਾਈ ਬਿਧੀ ਚੰਦ ਜੀ ਕਹਿੰਦੇ ਮੈਂ ਇਹ ਫਿਲਮ ਵੇਖਦਾ ਰਿਹਾ, ਉਹਨਾਂ ਦੀ ਸਾਰੀ ਰਾਤ ਇਹ ਤਮਾਸ਼ਾ ਵੇਖਦਾ ਰਿਹਾ। ਕਹਿੰਦੇ ਜਦੋਂ ਵੇਖਿਆ ਵੀ ਸੌ ਗਏ ਦੋਵੇਂ, ਕਹਿੰਦੇ ਫਿਰ ਮੇਰਾ ਦਾ ਲੱਗਾ, ਅੰਮ੍ਰਿਤ ਵੇਲੇ ਦਾ ਸਮਾਂ ਸੀ।
ਦੁਰਿਓ ਏਕ ਥਲ ਮੈਂ ਸਭ ਲਈ,
ਕਹਿੰਦੇ ਮੈਂ ਲੁਕਿਆ ਹੋਇਆ ਉਹ ਸਾਰਾ ਕੁਝ ਵੇਖਦਾ ਸੀ ਇੱਕ ਜਗ੍ਹਾ ਤੇ।
ਜਾਏ ਚੁਬਾਰੇ ਮੈਂ ਵਰ ਗਇਓ,
ਕਹਿੰਦੇ ਉਸੇ ਚੁਬਾਰੇ ਦੇ ਅੰਦਰ ਮੈਂ ਜਾ ਵੜਿਆ।
ਧਰਿਓ ਸੰਦੂਕ ਨਿਹਾਰਤ ਪਇਓ,
ਜਿੱਥੇ ਬਾਣੀਏ ਨੇ ਸੰਦੂਕ ਰੱਖਿਆ ਹੋਇਆ ਸੀ ਰੁਪਈਆਂ ਵਾਲਾ।
ਕਰ ਬਲ ਕੋ ਬੋ ਤੋਰੇ ਉਤਾਰਾ,
ਤਾਲਾ ਲੱਗਾ ਸੀ, ਕਹਿੰਦੇ ਹੁਣ ਤਾਲਾ ਤੋੜਨਾ ਕਿਹੜਾ ਮੇਰੇ ਲਈ ਔਖਾ ਸੀ, ਸਾਧਾਂ ਵਾਸਤੇ ਤਾਲੇ ਹੁੰਦੇ ਆ, ਚੋਰਾਂ ਵਾਸਤੇ ਥੋੜੀ ਹੁੰਦੇ, ਕਹਾਵਤ ਹੈ ਨਾ ਵੀ ਤਾਲਾ ਤਾਂ ਸਾਧਾਂ ਵਾਸਤੇ ਲਾਈਦਾ, ਉਹ ਇਸ ਕਰਕੇ ਵੀ ਕਿਤੇ ਸਾਧ ਦਾ ਮਨ ਨਾ ਡੋਲ ਜਾਏ, ਉਹ ਤਾਂ ਕਰਕੇ ਲੱਗਦਾ। ਚੋਰਾਂ ਵਾਸਤੇ ਕਾਹਦੇ ਤਾਲੇ, ਕਹਿੰਦੇ ਉਹ ਤਾਲਾ ਮੈਂ ਉਸੇ ਵੇਲੇ ਝੱਟ ਹੀ ਤੋੜ ਦਿੱਤਾ।
ਤਾਂ ਕੀ ਖੋਲ ਬੀਚ ਕਰ ਡਾਰਾ,
ਕਹਿੰਦੇ ਵਿੱਚ ਮੈਂ ਹੱਥ ਪਾਇਆ ਜਦੋਂ ਖੋਲ ਕੇ,
ਥੈਲੀ ਤਨ ਕੀ ਲਾਗ ਸਹਾਤ,
ਕਹਿੰਦੇ ਵਿੱਚੋਂ ਰੁਪਈਆਂ ਦੀ ਇੱਕ ਥੈਲੀ ਮੇਰੇ ਹੱਥ ਲੱਗ ਗਈ।
ਲੈ ਕਰ ਮੈਂ ਤੂਰਨਤਾ ਸਾਥ,
ਕਹਿੰਦੇ ਲੈ ਕੇ ਉਹ 500 ਰੁਪਈਏ ਦੀ ਥੈਲੀ ਮੈਂ ਬੜੀ ਛੇਤੀ ਨਾਲ ਉੱਥੋਂ ਹਰਨ ਭਰਨ ਹੋ ਗਿਆ।
ਨਿਕਸਿਓ ਵੈਰ ਗਇਓ ਕਰ ਤਿਨਕੇ,
ਮੈਂ ਉਸੇ ਗਰੀਬ ਜੋੜੇ ਦੇ ਘਰ ਜਿਨ੍ਹਾਂ ਨੇ ਆਪਣੀ ਧੀ ਵਿਆਹੁਣੀ ਸੀ ਉਹਨਾਂ ਦੇ ਘਰੇ ਚਲਾ ਗਿਆ।
ਦੀਰਗ ਦਾਰਿਦ ਹੁਤੋ ਸੋ ਜਿਨਕੇ,
ਇਹਨਾਂ ਦੇ ਘਰ ਵਿੱਚ ਬੜੀ ਗਰੀਬੀ ਸੀ, ਬਹੁਤ ਜ਼ਿਆਦਾ ਕੰਗਾਲੀ ਸੀ।
ਸੁਪਤ ਪਰੇ ਦੰਪਤ ਕੋ ਦੇਖ,
ਕਹਿੰਦੇ ਰਾਤ ਦਾ ਹੀ ਸਮਾਂ ਸੀ, ਹਾਲੇ ਲੋਰ ਨਹੀਂ ਸੀ ਲੱਗੀ, ਦੋਨਾਂ ਨੂੰ ਸੁੱਤਿਆਂ ਪਿਆ ਵੇਖ ਕੇ।
ਕਰੇ ਜਗਾਵਨ ਦੁਖੀ ਪਰੇਖ,
ਕਹਿੰਦੇ ਉਹਨਾਂ ਨੂੰ ਦੁਖੀ ਪਰਖ ਕੇ ਮੈਂ ਉਹਨਾਂ ਨੂੰ ਜਗਾਇਆ।
ਸਰਬ ਦਰਬ ਕੋ ਦੇ ਕਰ ਆਇਓ,
ਪੈਸੇ ਮੈਂ ਉਹਨਾਂ ਨੂੰ ਦੇ ਕੇ ਆ ਗਿਆ।
ਸ਼੍ਰੀ ਅਰਜਨ ਕੋ ਆਨ ਸੁਣਾਇਓ।
ਬਾਅਦ ਵਿੱਚ ਇਹ ਨਹੀਂ ਪਤਾ ਵੀ ਜਿਹੜਾ ਰਾਤ ਇੱਕ ਦਮੜੀ ਵਾਸਤੇ ਮਰਦਾ ਫਿਰਦਾ ਸੀ, ਸਵੇਰੇ ਉੱਠ ਕੇ ਉਹਦੇ ਨਾਲ ਕੀ ਬੀਤੀ ਹੋਣੀ ਆ ਬਣੀਏ ਨਾਲ। ਮਹਾਰਾਜ ਮੈਨੂੰ ਉਹਦੇ ਬਾਰੇ ਨਹੀਂ ਪਤਾ, ਪਰ ਉਸ ਤੋਂ ਬਾਅਦ ਮੈਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਰਨ ਆ ਗਿਆ ਤੇ ਪੰਜਵੇਂ ਪਾਤਸ਼ਾਹ ਨੂੰ ਆ ਕੇ ਸਾਰੀ ਵਾਰਤਾ ਦੱਸੀ।
ਗੁਰ ਪ੍ਰਸੰਨ ਮਨ ਸਿਰ ਕਰ ਧਰਿਓ।
ਮਹਾਰਾਜ ਪੰਜਵੇਂ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਮੇਰੇ ਸਿਰ ਤੇ ਹੱਥ ਧਰਿਆ।
ਕਯੋ ਲੇਖ ਚਰੀ ਅਬ ਟਰਿਓ।
ਮਹਾਰਾਜ ਜੀ ਕਹਿਣ ਲੱਗੇ, ਬਿਧੀ ਚੰਦ, ਅੱਜ ਤੋਂ ਬਾਅਦ ਤੇਰੇ ਮੱਥੇ ਤੇ ਜਿੰਨੇ ਚੋਰੀ ਕਰਨ ਦੇ ਲੇਖ ਸੀ ਉਹ ਸਭ ਕੱਟੇ ਗਏ।
ਸਤਿ ਸ੍ਰੀ ਅਕਾਲ।
ਅੱਜ ਤੋਂ ਬਾਅਦ ਤੂੰ ਉਸ ਘਰ ਵਾਲੇ ਪਾਸੇ ਜਾਵੇਂਗਾ ਜਿਸ ਘਰ ਵਿੱਚ ਜਾ ਕੇ ਪੂਰਨ ਸਿੱਧ ਪੁਰਸ਼ ਹੋ ਜਾਈਦਾ ਹੈ, ਪੂਰਨ ਬ੍ਰਹਮ ਗਿਆਨੀ ਹੋ ਜਾਈਦਾ। ਕਹਿੰਦੇ ਉੱਥੋਂ ਮੇਰੀ ਫਿਰ ਧਰਮ ਦੇ ਮਾਰਗ ਤੇ ਯਾਤਰਾ ਪ੍ਰਾਰੰਭ ਹੋ ਗਈ। ਗੁਰੂ ਘਰ ਦੇ ਵਿੱਚ ਰਹਿ ਕੇ ਸਤਿਗੁਰਾਂ ਦੇ ਚਰਨਾਂ ਚ ਸੇਵਾ ਸ਼ੁਰੂ ਕਰ ਦਿੱਤੀ। ਜਿੰਨੇ ਮੇਰੇ ਮਾੜੇ ਭੈੜੇ ਕਰਮ ਸੀ ਚੋਰੀ ਆਦਿਕ ਕਰਨ ਦੇ, ਉਹ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਮੇਰੇ ਸਿਰ ਤੇ ਹੱਥ ਧਰ ਕੇ ਸਾਰੇ ਹੀ ਕੱਟ ਦਿੱਤੇ। ਜੇ ਮੈਂ ਗੁਰੂ ਸ਼ਰਨ ਚ ਨਾ ਆਉਂਦਾ ਤੇ ਮੇਰੀ ਇਹ ਸਾਰੀ ਜ਼ਿੰਦਗੀ ਏਦਾਂ ਹੀ ਬੀਤ ਜਾਂਦੀ, ਇਹੋ ਜਿਹੀਆਂ ਚੋਰੀਆਂ ਕਰਦਿਆਂ ਹੀ ਮੇਰਾ ਸਾਰਾ ਜੀਵਨ ਬੀਤ ਜਾਂਦਾ। ਪਰ ਗੁਰੂ ਸ਼ਰਨ ਚ ਆ ਕੇ ਮੇਰੇ ਮਾੜੇ ਭੈੜੇ ਕਰਮ ਕੱਟੇ ਗਏ ਨੇ ਮਾਤਾ ਜੀ। ਮੇਰੀ ਇਸ ਸਾਖੀ ਤੋਂ ਬੜਿਆਂ ਨੂੰ ਸੰਦੇਸ਼ ਮਿਲੇਗਾ ਜਿਹੜੇ ਮਾੜਿਆਂ ਰਾਹਾਂ ਤੇ ਤੁਰੇ ਹੋਏ ਭੈੜੇ ਕਰਮਾਂ ਵਿੱਚ ਪ੍ਰਵਿਰਤ ਨੇ, ਉਹ ਗੁਰੂ ਘਰ ਆ ਕੇ ਬੇਨਤੀਆਂ ਕਰਨ ਤੇ ਗੁਰੂ ਸ਼ਰਨ ਚ ਆ ਜਾਣ, ਉਹਨਾਂ ਦੀਆਂ ਸਾਰੀਆਂ ਮਾੜੀਆਂ ਆਦਤਾਂ ਛੁੱਟ ਜਾਣਗੀਆਂ। ਮੇਰੀ ਇਹ ਸਾਖੀ ਤੋਂ, ਇਹ ਸਾਖੀਆਂ ਕਿਉਂ ਸੁਣਾਈਆਂ ਜਾ ਰਹੀਆਂ? ਇਸ ਸਾਖੀ ਤੋਂ ਸੰਕੇਤ ਮਿਲੇ ਜਿਹੜੇ ਭੈੜਿਆਂ ਰਾਹਾਂ ਤੇ ਮੰਦ ਰਾਹਾਂ ਤੇ ਭੈੜੀਆਂ ਆਦਤਾਂ ਦੇ ਧਾਰਨੀ ਨੇ, ਉਹ ਗੁਰੂ ਘਰ ਵਿੱਚ ਆ ਜਾਣ। ਮਹਾਰਾਜ ਜੀ ਦੀ ਸੰਗਤ ਵਿੱਚ ਆ ਕੇ ਗੁਰੂ ਕੇ ਦਰਸ਼ਨ ਕਰਦਿਆਂ ਕਰਦਿਆਂ ਉਹ ਮਾੜੀਆਂ ਭੈੜੀਆਂ ਆਦਤਾਂ ਛੁੱਟਣ ਲੱਗ ਪੈਂਦੀਆਂ, ਬਹੁਤਿਆਂ ਦੀਆਂ ਛੁੱਟਦੀਆਂ। ਬਹੁਤ ਕਹਿੰਦੇ ਸਾਡਾ ਜੀਵਨ ਬਦਲ ਗਿਆ, ਸਾਡੇ ਕਿੰਨੇ ਮਾੜੇ ਭੈੜੇ ਕਰਮ ਅਸੀਂ ਕਰਦੇ ਸੀ, ਰਾਖਸ਼ਾਂ ਵਾਲੀ ਜ਼ਿੰਦਗੀ ਜੀਵਦੇ ਸੀ, ਗੁਰੂ ਸ਼ਰਨ ਚ ਆ ਕੇ ਸਾਡਾ ਜੀਵਨ ਤਬਦੀਲ ਹੋ ਗਿਆ। ਭਾਈ ਬਿਧੀ ਚੰਦ ਜੀ ਕਹਿੰਦੇ, ਮੇਰੇ ਤੇ ਗੁਰਦੇਵ ਨੇ ਏਡੀ ਵੱਡੀ ਭਾਰੀ ਕਿਰਪਾ ਕੀਤੀ, ਮੇਰੇ ਮਾੜੇ ਭੈੜੇ ਲੇਖ ਬਦਲ ਦਿੱਤੇ।
ਗੁਰ ਕਰਕੇ ਬੋ ਕਾਜ ਸੁਧਾਰੇ।
ਗੁਰੂ ਘਰ ਵਿੱਚ ਰਹਿ ਕੇ ਸਤਿਗੁਰੂ ਜੀ ਸੇਵਾ ਲੈ ਰਹੇ ਨੇ।
ਆਪ ਤਰੇ ਅਵਰਨ ਕੋ ਤਾਰੇ।
ਗੁਰੂ ਅਰਜਨ ਸਾਹਿਬ ਨੇ ਕਿਹਾ, ਬਿਧੀ ਚੰਦ, ਤੂੰ ਅੱਜ ਤੋਂ ਬਾਅਦ ਹੁਣ ਗੁਰੂ ਘਰ ਦੇ ਕਾਰਜ ਕਰਨੇ ਹੈ, ਜਿੱਥੇ ਤੁਸੀਂ ਆਪ ਤਰੋਗੇ ਆਪਣੇ ਨਾਲ ਹੋਰ ਕਈ ਸੰਗੀਆਂ ਨੂੰ ਵੀ ਤਾਰੋਗੇ। ਤੁਸੀਂ ਹੁਣ ਜਹਾਜ਼ ਬਣ ਗਏ ਹੋ, ਜਹਾਜ਼ ਕੱਲਾ ਨਹੀਂ ਤਰਦਾ ਹੁੰਦਾ, ਉਸ ਜਹਾਜ਼ ਤੇ ਜਿਹੜੇ ਚੜ ਜਾਣ ਉਹ ਵੀ ਤਰ ਜਾਂਦੇ ਹੈ। ਭਾਈ ਬਿਧੀ ਚੰਦ ਜੀ, ਤੁਸੀਂ ਇਸ ਕਲਯੁੱਗ ਵਿੱਚ ਜਹਾਜ਼ ਬਣ ਗਏ ਹੋ, ਜਿਹੜੇ ਜਿਹੜੇ ਸੰਗੀ ਤੁਹਾਡਾ ਸੰਗ ਕਰਨਗੇ ਉਹ ਵੀ ਇਸ ਸੰਸਾਰ ਤੋਂ ਤਰ ਜਾਣਗੇ।
ਸਤਿ ਸ੍ਰੀ ਅਕਾਲ।
ਇਹ ਬਖਸ਼ਿਸ਼ਾਂ ਭਾਈ ਬਿਧੀ ਚੰਦ ਸਾਹਿਬ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਕੀਤੀਆਂ। ਖਾਲਸਾ ਜੀ, ਛੀਨਾ ਨਗਰ ਹੈ ਜਿੱਥੋਂ ਦਾ ਭਾਈ ਬਿਧੀ ਚੰਦ ਸਾਹਿਬ ਦਾ ਜਨਮ ਸੀ, ਜਿਹੜਾ ਸੁਰ ਸਿੰਘ ਨਗਰ ਹੈ। ਇੱਥੋਂ ਦੇ ਇੱਕ ਗੁਰਸਿੱਖ ਗੁਰੂ ਪਾਤਸ਼ਾਹ ਦੇ ਬਹੁਤ ਹੀ ਪਿਆਰੇ ਸਨ, ਭਾਈ ਭਾਗ ਮੱਲ ਜੀ, ਉਹਨਾਂ ਦੇ ਘਰ ਮਹਿਲ ਬਣੇ ਹੋਏ। ਮਹਾਰਾਜ ਜੀ ਨੂੰ ਬੇਨਤੀ ਕੀਤੀ ਸਤਿਗੁਰਾਂ ਨੇ, ਭਾਈ ਬਿਧੀ ਚੰਦ ਸਾਹਿਬ ਨੂੰ ਸੁਰ ਸਿੰਘ ਨਗਰ ਚ ਭੇਜ ਦਿੱਤਾ ਵੀ ਇਹ ਘਰ ਬਾਰ ਜਿੰਨਾ ਵੀ ਇਹ ਤੁਸੀਂ ਸਾਂਭੋ ਤੇ ਗੁਰਮਤਿ ਤੇ ਗੁਰਸਿੱਖੀ ਦਾ ਪ੍ਰਚਾਰ ਕਰੋ। ਉਸ ਦਿਨ ਤੋਂ ਬਾਅਦ ਫਿਰ ਭਾਈ ਸਾਹਿਬ ਜੀ ਹੋਣਾ ਦਾ ਨਗਰ ਸੁਰ ਸਿੰਘ ਹੋ ਗਿਆ। ਪਿਛਲਾ ਨਗਰ ਉਹਨਾਂ ਦਾ ਛੀਨਾ ਸੀ, ਛੀਨੇ ਪਿੰਡ ਦਾ ਭਾਈ ਸਾਹਿਬ ਜੀ ਦਾ ਜਨਮ ਸੀ। ਸਰਾਲੀ ਨਗਰ ਉਹਨਾਂ ਦੇ ਨਾਨਕੇ ਸਨ। ਤੋ ਭਾਈ ਸਾਹਿਬ ਜੀ ਦੱਸ ਰਹੇ, ਭਾਈ ਸੰਤੋਖ ਸਿੰਘ ਜੀ ਕਹਿੰਦੇ, ਓ ਮਹਾਰਾਜ ਜੀ ਨੇ ਭਾਈ ਬਿਧੀ ਚੰਦ ਸਾਹਿਬ ਜੀ ਤੇ ਬਖਸ਼ਿਸ਼ਾਂ ਕੀਤੀਆਂ, ਉਹਨਾਂ ਨੂੰ ਕਿਰਤਾਰਥ ਕਰਕੇ ਜਹਾਜ਼ ਹੋਣ ਦਾ, ਇਸ ਕਲਯੁੱਗ ਵਿੱਚ ਜਹਾਜ਼ ਹੋਣ ਦਾ ਰੁਤਬਾ ਦੇ ਦਿੱਤਾ।
ਇਮ ਸਤਿਗੁਰ ਕੋ ਬਰ ਹੈ ਮੋਈ।
ਭਾਈ ਬਿਧੀ ਚੰਦ ਜੀ ਕਹਿੰਦੇ, ਮਾਤਾ ਜੀ, ਇਉਂ ਸਤਿਗੁਰਾਂ ਦਾ ਮੈਨੂੰ ਵਾਰ ਹੈ, ਵੱਡਿਆਂ ਸਤਿਗੁਰਾਂ ਦਾ, ਉਹਨਾਂ ਨੇ ਮੈਨੂੰ ਇਹ ਵਰ ਬਖਸ਼ਿਆ ਹੈ।
ਵੱਡੀ ਭਾਗ ਕਰ ਮਿਲਬੋ ਹੋਈ।
ਵੱਡਿਆਂ ਭਾਗਾਂ ਕਰਕੇ ਮੇਰਾ ਸਤਿਗੁਰੂ ਜੀ ਨਾਲ ਮੇਲ ਹੋਇਆ, ਕੋਈ ਪੂਰਵਲੇ ਜਨਮ ਦੇ ਕਰਮ ਚੰਗੇ ਸਨ ਕਿ ਮੇਰਾ ਗੁਰੂ ਸਾਹਿਬ ਨਾਲ ਮੇਲ ਹੋਇਆ, ਭਾਈ ਅਦਲੀ ਜੀ ਵਰਗੇ ਮਹਾਂਪੁਰਖਾਂ ਦੀ ਸੰਗਤ ਮਿਲੀ, ਉਹਨਾਂ ਨੇ ਅੱਗੇ ਮੈਨੂੰ ਗੁਰੂ ਘਰ ਨਾਲ ਵਿਚੋਲਾ ਬਣ ਕੇ ਮੇਲ ਦਿੱਤਾ। ਭਾਈ ਅਦਲੀ ਜੀ ਦਾ ਪਰਉਪਕਾਰ ਹੋਇਆ ਸੀ ਨਾ ਭਾਈ ਬਿਧੀ ਚੰਦ ਜੀ ਤੇ। ਵੇਖੋ ਕਿਸੇ ਗੁਰਸਿੱਖ ਦੀ ਸੰਗਤ ਵਿੱਚ ਆ ਕੇ ਜੀਵਨ ਬਦਲ ਜਾਂਦਾ। ਜੀਵਨ ਵਾਲਿਆਂ ਦੀ ਸੰਗਤ ਕਰੀਏ ਨਾ, ਜਿਹੜੇ ਚੰਗੇ ਜੀਵਨ ਵਾਲੇ ਗੁਰਮੁਖ ਗੁਰਸਿੱਖ ਨੇ ਉਹਨਾਂ ਦੀ ਸੰਗਤ ਕਰੀਏ ਤੇ ਮਾੜਾ ਭੈੜਾ ਜੀਵਨ ਛੁੱਟ ਜਾਂਦਾ ਹੈ, ਉੱਚਾ ਸੁੱਚਾ ਜੀਵਨ ਹੋ ਜਾਂਦਾ, ਭਲਾ ਹੋ ਜਾਂਦਾ। ਮਾੜਿਆਂ ਦੀ ਸੰਗਤ ਕਰੀਏ ਤੇ ਉਦਾਂ ਦੇ ਹੋ ਜਾਈਦਾ, ਭਲਿਆਂ ਦਾ ਸੰਗ ਕਰੀਏ ਤੇ ਭਲੇ ਹੋ ਜਾਈਦਾ। ਤੋ ਭਾਈ ਅਦਲੀ ਜੀ ਵਰਗੇ ਗੁਰਸਿੱਖ ਦਾ ਸੰਗ ਕਰਕੇ ਭਾਈ ਬਿਧੀ ਚੰਦ ਸਾਹਿਬ ਆਤਮ ਗਿਆਨੀ ਖਾਲਸਾ ਜੀ, ਜਿੰਨੀ ਸੋਭਾ ਕਰ ਲਈਏ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਓਨੀ ਥੋੜੀ ਹੈ। ਜਿਹਨਾਂ ਨੂੰ ਗੁਰੂ ਕਾ ਸੀਨਾ ਹੋਣ ਦਾ ਮਾਣ ਪ੍ਰਾਪਤ ਹੋਵੇ, ਕਿੱਡੀ ਵੱਡੀ ਪਦਵੀ ਹੈ, ਕਿੱਡਾ ਵੱਡਾ ਸਨਮਾਨ ਹੈ, ਸਤਿਕਾਰ ਹੈ ਗੁਰੂ ਸੀਨਾ ਹੋਣ ਦਾ। ਜਦੋਂ ਸਰੀਰ ਤਿਆਗਦੇ ਆ ਮਹਾਂਪੁਰਖ ਅੱਗੇ ਕਥਾ ਆਵੇਗੀ, ਬਾਬਾ ਬਿਧੀ ਚੰਦ ਸਾਹਿਬ ਦੀ ਪ੍ਰੇਮ ਦੀ ਖੇਡ ਵੇਖੋ। ਜਦੋਂ ਇੱਧਰ ਅਯੋਧਿਆ ਤੋਂ ਯੂਪੀ ਦੇ ਇਲਾਕੇ ਚ ਸੰਗਤ ਆਈ, ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗੇ, ਮਹਾਰਾਜ ਆਪ ਜੀ ਕਿਰਪਾ ਕਰੋ, ਸਾਨੂੰ ਦਰਸ਼ਨ ਦਿਓ। ਮਹਾਰਾਜ ਜੀ ਪਹਿਲਾਂ ਵੀ ਜਾ ਕੇ ਆਏ ਸੀ ਨਾਨਕ ਮਤਾ ਸਾਹਿਬ ਉੱਧਰ ਨੂੰ ਯੂਪੀ ਦੇ ਇਲਾਕੇ ਚ, ਤੇ ਗੁਰਦੇਵ ਨੇ ਆਖਿਆ ਵੀ ਹੁਣ ਸਾਡਾ ਪਹਿਰਾ ਇੱਥੇ ਜੰਗਾਂ ਯੁੱਧਾਂ ਦਾ ਹੈ ਤੇ ਅਸੀਂ ਹੁਣ ਨਹੀਂ ਜਾ ਸਕਦੇ, ਸਾਡੇ ਵੱਲੋਂ ਭਾਈ ਬਿਧੀ ਚੰਦ ਜੀ ਆਉਣਗੇ, ਇਹਨਾਂ ਨੂੰ ਸਾਡਾ ਹੀ ਰੂਪ ਕਰਕੇ ਜਾਣ। ਭਾਈ ਬਿਧੀ ਚੰਦ ਜੀ ਉੱਥੇ ਗਏ, ਅਯੁੱਧਿਆ ਦੇ ਇਲਾਕੇ ਚ ਇੱਕ ਨਗਰ ਹੈ ਦਿਓ ਨਗਰ, ਉਹ ਦਿਓ ਨਗਰ ਵਿੱਚ ਇੱਕ ਮੁਸਲਮਾਨ ਫਕੀਰ ਮਹਾਂਪੁਰਖ ਕਰਾਮਾਤੀ ਸੀ, ਉਹਨਾਂ ਦਾ ਨਾਂ ਸੀ ਬਾਬਾ ਸੁੰਦਰ ਸ਼ਾਹ ਜੀ। ਉਹਨਾਂ ਪਹਿਲਾਂ ਕੋਈ ਆਪਣੀ ਕਰਾਮਾਤ ਵਿਖਾਈ, ਪਰ ਬਾਬੇ ਬਿਧੀ ਚੰਦ ਸਾਹਿਬ ਦੇ ਸਾਹਮਣੇ ਕੀ ਸੀ ਕਰਾਮਾਤਾਂ ਤਾਂ ਤੁੱਛ ਨੇ। ਫਿਰ ਉਹਨੇ ਵੇਖਿਆ ਵੀ ਇਹ ਤਾਂ ਕੋਈ ਪੂਰਨ ਮਹਾਂਪੁਰਖ, ਪ੍ਰੇਮ ਬਣ ਗਿਆ, ਮਿੱਤਰਤਾ ਬਣ ਗਈ। ਭਾਈ ਸਾਹਿਬ ਜਦੋਂ ਵਾਪਸ ਆਉਣ ਲੱਗੇ ਪੰਜਾਬ ਨੂੰ, ਉਹਨੇ ਆਖਿਆ ਵੀ ਮੈਨੂੰ ਵੀ ਨਾਲ ਰੱਖੋ, ਹੁਣ ਮੈਂ ਤੁਹਾਡੇ ਤੋਂ ਵਿਛੜਨਾ ਨਹੀਂ। ਭਾਈ ਸਾਹਿਬ ਕਹਿਣ ਲੱਗੇ ਵੀ ਤੁਹਾਡੇ ਨਾਲ ਬਚਨ ਕਰਦਿਆਂ ਤੁਸੀਂ ਇੱਥੇ ਬਹਿ ਕੇ ਭਜਨ ਕਰੋ, ਜਦੋਂ ਅਸੀਂ ਸਰੀਰ ਤਿਆਗਾਂਗੇ ਤੁਹਾਡੇ ਨਾਲ ਹੀ ਇੱਥੇ ਇਕੱਠੇ ਸਰੀਰ ਤਿਆਗਾਂਗੇ ਤੇ ਨਿਰੰਕਾਰ ਦੇ ਘਰ ਵਿੱਚ ਇਕੱਠੇ ਹੀ ਚੱਲਾਂਗੇ, ਤੁਹਾਡੇ ਨਾਲ ਬਚਨ ਕਰਦੇ। ਵੇਖੋ ਪ੍ਰੀਤ ਨਿਭਾਈ, ਵਾਪਸ ਆ ਗਏ। ਜਦੋਂ ਸਰੀਰ ਤਿਆਗਣਾ ਸੀ ਆਪਣੇ ਸਾਹਿਬਜ਼ਾਦੇ ਭਾਈ ਲਾਲ ਚੰਦ ਜੀ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਕੀਰਤਪੁਰ ਸਾਹਿਬ ਹਾਜ਼ਰ ਕਰਕੇ ਕਿ ਮਹਾਰਾਜ ਜਿਵੇਂ ਮੇਰੀ ਬਾਂਹ ਫੜੀ ਰੱਖੀ ਹੈ, ਇੱਦਾਂ ਮੇਰੇ ਪੁੱਤ ਦੀ ਵੀ ਬਾਂਹ ਫੜ ਕੇ ਰੱਖਿਓ, ਮੈਨੂੰ ਆਗਿਆ ਦਿਓ, ਮੈਂ ਇੱਕ ਮਹਾਂਪੁਰਖ ਨਾਲ ਬਚਨ ਕੀਤਾ, ਉਹਦੇ ਨਾਲ ਜਾ ਕੇ ਇਕੱਠਿਆਂ ਸਰੀਰ ਤਿਆਗਣਾ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕੀਤਾ, ਬਿਧੀ ਚੰਦ ਸਦਾ ਸਾਂਝ ਪੁਸ਼ਤੈਨੀ ਕੇਰੀ, ਕਹਿੰਦੇ ਤੇਰੀ ਜਿਹੜੀ ਸਾਂਝ ਆ ਬਿਧੀ ਚੰਦ ਗੁਰੂ ਘਰ ਨਾਲ ਪੁਸ਼ਤ ਦਰ ਪੁਸ਼ਤ ਸਦਾ ਵਾਸਤੇ ਗੁਰੂ ਘਰ ਨਾਲ ਬੜੀ ਰਹੇਗੀ, ਤੇਰੇ ਪੁੱਤ ਪੋਤਰੇ ਪੜਪੋਤਰਿਆਂ ਦੀ ਸਾਂਝ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਸਦਾ ਲਈ ਬਣੀ ਰਹੇਗੀ। ਤੋ ਇਹੋ ਜਿਹੇ ਮਹਾਂਪੁਰਖ, ਬ੍ਰਹਮ ਗਿਆਨੀ ਮਹਾਂਪੁਰਖ ਸਨ ਬਾਬਾ ਬਿਧੀ ਚੰਦ ਸਾਹਿਬ ਜੀ, ਆਤਮ ਗਿਆਨੀ ਮਹਾਂਪੁਰਖ ਸਨ। ਦੱਸ ਰਹੇ ਨੇ ਆਪਣੀ ਸਾਰੀ ਵਿਥਿਆ, ਪਿਛਲਾ ਜੀਵਨ ਵੀ ਦੱਸਿਆ ਕਿਵੇਂ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਕਿਰਪਾ ਕਰਕੇ ਮੇਰੇ ਮਾੜੇ ਭੈੜੇ ਲੇਖ ਬਦਲ ਦਿੱਤੇ।
ਬੜੀ ਭਾਗ ਕਰ ਮਿਲਬੋ ਹੋਈ,
ਮੇਰੇ ਕੋਈ ਕਰਮ ਚੰਗੇ ਸਨ, ਮੇਰੇ ਕੋਈ ਭਾਗ ਸਵੱਲੇ ਸਨ, ਜਿਨ੍ਹਾਂ ਚੰਗਿਆਂ ਭਾਗਾਂ ਕਰਕੇ ਪੂਰਵਲੇ ਜਨਮ ਦੇ ਚੰਗੇ ਕਰਮਾਂ ਕਰਕੇ ਮੇਰਾ ਸਤਿਗੁਰਾਂ ਦੇ ਘਰ ਨਾਲ ਮੇਲ ਹੋਇਆ।
ਕਰੀ ਕਿਰਪਾ ਦਨ ਪਾਪ ਨਿਵਾਰੇ, ਆਪਣੇ ਚਰਨ ਲਾਏ ਨਿਸਤਾਰੇ।
ਸਤਿਗੁਰੂ ਜੀ ਨੇ, ਪੰਜਵੇਂ ਪਾਤਸ਼ਾਹ ਨੇ ਮੇਰੇ ਤੇ ਬੜੀ ਕਿਰਪਾ ਕੀਤੀ, ਮਾਤਾ ਜੀ ਬੜੀ ਕਿਰਪਾ ਕੀਤੀ, ਇੰਨੀ ਕਿਰਪਾ ਕੀਤੀ ਕਿ ਮੇਰੇ ਜਿੰਨੇ ਜਨਮ ਜਨਮਾਂਤਰਾਂ ਦੇ ਪਾਪ ਸਨ ਸਾਰੇ ਹੀ ਨਿਵਾਰ ਦਿੱਤੇ, ਸਾਰੇ ਹੀ ਪਾਪ ਕੱਟ ਦਿੱਤੇ ਔਰ ਮੇਰਾ ਪਾਰ ਉਤਾਰਾ ਕਰ ਦਿੱਤਾ ਆਪਣੇ ਚਰਨੀ ਲਾ ਕੇ।
ਸੁਨ ਗੁਰ ਪਤਨੀ ਅਚਰਜ ਲਿਓ,
ਮਾਤਾ ਨਾਨਕੀ ਜੀ ਔਰ ਮਾਤਾ ਮਰਵਾਈ ਜੀ ਨੇ ਜਦੋਂ ਇਹ ਬਚਨ ਸੁਣੇ ਬੜੇ ਅਸਚਰਜ ਹੋਏ, ਹੈਰਾਨ ਹੋਏ ਕਿ ਕਿਵੇਂ ਵੱਡਿਆਂ ਨੇ ਸਤਿਗੁਰਾਂ ਨੇ ਮਹਾਰਾਜ ਜੀ ਨੇ ਕਿਰਪਾ ਕੀਤੀ, ਭਾਈ ਸਾਹਿਬ ਜੀ ਦਾ ਜੀਵਨ ਬਦਲ ਦਿੱਤਾ।
ਸਾਧ ਸਾਧ ਬਿਧੀਏ ਬਹੁ ਕਹਿਓ।
ਮਾਤਾ ਜੀ ਕਹਿਣ ਲੱਗੇ ਸਾਬਾਸ਼, ਧੰਨ ਹੋ ਭਾਈ ਬਿਧੀ ਚੰਦ ਜੀ, ਧੰਨ ਹੋ ਭਾਈ ਬਿਧੀ ਚੰਦ ਜੀ, ਤੁਸੀਂ ਧੰਨ ਹੋ।
ਕਿਤਕ ਕਾਲ ਬੈਠਿਓ ਦਰਸਾਇਓ।
ਇਦਾਂ ਕੁਝ ਸਮਾਂ ਗੁਰੂ ਚਰਨਾਂ ਚ ਭਾਈ ਬਿਧੀ ਚੰਦ ਜੀ ਬੈਠੇ ਰਹੇ, ਦਰਸ਼ਨ ਪਰਸਨ ਹੁੰਦੇ ਰਹੇ, ਬਚਨ ਬਿਲਾਸ ਵੱਡਿਆਂ ਸਤਿਗੁਰਾਂ ਦੇ ਚੱਲ ਪਏ। ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਸ਼ਹੀਦੀ ਦੇਣ ਗਏ ਆ ਲਾਹੌਰ, ਉਦੋਂ ਵੀ ਭਾਈ ਬਿਧੀ ਚੰਦ ਜੀ ਨਾਲ ਸੀ ਪੰਜਾਂ ਸਿੱਖਾਂ ਵਿੱਚ। ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਗਵਾਲੀਅਰ ਗਏ ਨੇ ਕਿਲੇ ਵਿੱਚ, ਉਦੋਂ ਪੰਜ ਸਿੱਖ ਜਿਹੜੇ ਨਾਲ, ਉਹਨਾਂ ਵਿੱਚ ਭਾਈ ਬਿਧੀ ਚੰਦ ਸਾਹਿਬ ਜੀ ਨਾਲ ਸਨ। ਤੋ ਪੰਜਾਂ ਵਿੱਚ ਜਿਹੜੀ ਪ੍ਰਧਾਨਗੀ ਸੀ ਉਹ ਭਾਈ ਬਿਧੀ ਚੰਦ ਸਾਹਿਬ ਜੀ ਨੂੰ ਮਿਲੀ, ਪੰਚ ਪ੍ਰਵਾਨ ਪੰਚ ਪ੍ਰਧਾਨ। ਇਹ ਖੇਡ ਵਿੱਚ ਵੀ ਭਾਈ ਬਿਧੀ ਚੰਦ ਸਾਹਿਬ ਜੀ ਰਹੇ। ਤੋ ਮਹਾਰਾਜ ਸੱਚੀ ਪਾਤਸ਼ਾਹ ਕੋਲ ਬੈਠਿਆਂ ਕੁਝ ਸਮਾਂ ਬਚਨ ਬਿਲਾਸ ਹੁੰਦੇ ਰਹੇ।
ਪੁਨ ਉੱਠ ਕਰ ਨਿਜ ਥਲ ਚੱਲ ਆਇਓ।
ਕੁਝ ਸਮੇਂ ਬਾਅਦ ਭਾਈ ਸਾਹਿਬ ਨੇ ਗੁਰੂ ਚਰਨਾਂ ਤੇ ਪ੍ਰਣਾਮ ਕੀਤੀ ਔਰ ਚੱਲ ਕੇ ਆਗਿਆ ਲੈ ਕੇ ਆਪਣੇ ਆਸਣ ਤੇ ਜਿੱਥੇ ਭਾਈ ਸਾਹਿਬ ਦਾ ਨਿਵਾਸ ਸੀ ਆ ਗਏ।
ਖਾਨ ਪਾਨ ਕਰ ਨਿਸਾ ਬਿਤਾਈ।
ਰਾਤ ਪੈ ਗਈ ਸੀ, ਲੰਗਰ ਪ੍ਰਸ਼ਾਦਾ ਸਭ ਨੇ ਛਕਿਆ, ਛਕ ਕੇ ਰਾਤ ਬਤੀਤ ਕੀਤੀ।
ਜਾਗੇ ਪ੍ਰਭੂ ਪ੍ਰਭਾਤ ਹੋਏ ਆਈ।
ਅਗਲਾ ਦਿਨ ਚੜਿਆ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਮਹਾਰਾਜ ਸੱਚੇ ਪਾਤਸ਼ਾਹ ਉੱਠੇ, ਤਿਆਰ ਬਰ ਤਿਆਰ ਹੋਏ। ਮਹਾਰਾਜ ਜੀ ਦਾ ਨੇਮ ਸੀ, ਗੁਰਸਿੱਖਾਂ ਦਾ ਵੀ ਨੇਮ ਹੈ ਕਿ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਤਿਆਰ ਬਰ ਤਿਆਰ ਹੋਣਾ। ਅੰਮ੍ਰਿਤ ਵੇਲੇ ਦੀ ਸੰਭਾਲ ਹਰ ਇੱਕ ਗੁਰਸਿੱਖ ਮਾਈ ਭਾਈ ਨੂੰ ਕਰਨੀ ਚਾਹੀਦੀ ਹੈ। ਬਿਨਾਂ ਅੰਮ੍ਰਿਤ ਵੇਲੇ ਦੀ ਸਾਧਨਾ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਦਇਆ ਦੇ ਪਾਤਰ ਨਹੀਂ ਬਣੀਦਾ। ਜੇ ਚਾਹੁੰਦੇ ਹਾਂ ਵੀ ਸਤਿਗੁਰੂ ਜੀ ਸਾਡੇ ਤੇ ਰਹਿਮਤ ਕਰਨ, ਦਇਆ ਕਰਨ, ਤੇ ਹਰ ਇੱਕ ਗੁਰਸਿੱਖ ਮਾਈ ਭਾਈ ਨੂੰ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਚਾਹੀਏ, ਜਿਹਦਾ ਸਰੀਰ ਠੀਕ ਠਾਕ ਹੈ, ਚੜ੍ਹਦੀ ਕਲਾ ਚ ਹੈ। ਰਾਤ ਨੂੰ ਛੇਤੀ ਸਵਣਾ ਤੇ ਸਵੇਰੇ ਛੇਤੀ ਉੱਠਣਾ, ਇਹ ਵਿਧੀ ਵਿਧਾਨ ਗੁਰਸਿੱਖਾਂ ਨੂੰ ਪਾਲਣਾ ਚਾਹੀਏ। ਰਾਖਸ਼ੀ ਬਿਰਤੀ ਨਾ ਰੱਖੀਏ। ਜਿਹੜਾ ਸਵੇਰੇ ਦਿਨ ਚੜ੍ਹਿਆ ਇਸ਼ਨਾਨ ਪਾਨ ਹੁੰਦਾ ਨਾ, ਸੂਰਜ ਚੜ੍ਹ ਜਾਏ ਜਦੋਂ ਸਿਰ ਤੇ ਪੂਰਾ, ਤੇ ਉਸ ਵੇਲੇ ਜਿਹੜਾ ਇਸ਼ਨਾਨ ਹੁੰਦਾ ਉਹਨੂੰ ਰਾਖਸ਼ੀ ਇਸ਼ਨਾਨ ਕਹਿੰਦੇ ਹੈ। ਉਸ ਵੇਲੇ ਰਾਖਸ਼ ਨਹਾਉਂਦੇ ਹੈ। ਗੁਰਸਿੱਖਾਂ ਦਾ ਇਸ਼ਨਾਨ ਤਾਂ ਤਾਰਿਆਂ ਦੀ ਲੋ ਥੱਲੇ ਹੁੰਦਾ। ਜਦੋਂ ਆਕਾਸ਼ ਵਿੱਚ ਭਿੰਨੀ ਰਹਿਣ ਅੜੀਏ ਚਮਕਣ ਤਾਰੇ, ਉਹ ਜਿਹੜੇ ਆਕਾਸ਼ ਦੇ ਵਿੱਚ ਤਾਰੇ ਚਮਕਦੇ, ਤਾਰਿਆਂ ਦੀ ਲੋਏ ਲੋਏ ਗੁਰਸਿੱਖਾਂ ਦਾ ਇਸ਼ਨਾਨ ਹੁੰਦਾ। ਕੈਸਾ ਸ਼ਾਂਤੀ ਦਾ ਅੰਮ੍ਰਿਤ ਵੇਲੇ ਦਾ ਮਾਹੌਲ ਹੁੰਦਾ। ਗੁਰੂ ਘਰਾਂ ਵਿੱਚ ਬੇਅੰਤ ਗੁਰਸਿੱਖ ਅੰਮ੍ਰਿਤ ਵੇਲੇ ਆਣ ਕੇ ਇਕੱਤਰ ਹੋ ਜਾਂਦੇ। ਰਾਤ ਨੂੰ ਸੌਣ ਤੋਂ ਪਹਿਲਾਂ ਹੀ ਕਈਆਂ ਨੇ ਤਾਂ ਆਦਤ ਇਹ ਜੀ ਬਣਾਈ, ਉਹ ਵੀ ਬਿਲਕੁਲ ਯੋਗ ਨਹੀਂ ਜਾਪਦੀ, ਵੀ ਰਾਤ ਨੂੰ ਕਹਿੰਦੇ 12:30 ਵਜੇ ਤੱਕ ਜਾਗਦੇ ਰਹੋ, 12:30 ਉੱਠ ਕੇ ਇਸ਼ਨਾਨ ਪਾਨ ਕਰਕੇ ਕਹਿੰਦੇ ਨਿਤਨੇਮ ਕਰਕੇ ਸੌ ਜਾਓ, ਇਹ ਵੀ ਯੋਗ ਨਹੀਂ। ਵਿਧੀ ਵਿਧਾਨ ਇਹ ਹੋਣਾ ਚਾਹੀਏ, ਕਿਉਂਕਿ ਜੇ 12:30 ਸਾਰੇ ਦਿਨ ਦੇ ਥੱਕੇ ਟੁੱਟੇ ਨਿਤਨੇਮ 'ਚ ਕੀ ਸੁਰਤ ਲੱਗਣੀ। ਜਿਹੜਾ ਸਾਡੇ ਬਜ਼ੁਰਗਾਂ ਨੇ ਮਰਿਆਦਾ ਬਣਾਈ ਆ ਉਹ ਬੜੀ ਸੋਚ ਸਮਝ ਕੇ ਬਣਾਈ, ਵੀ ਰਾਤ ਨੂੰ 5-7 ਘੰਟੇ ਤੁਸੀਂ ਨੀਂਦ ਪੂਰੀ ਕਰ ਲਓ, ਸਵੇਰੇ ਦਿਮਾਗ ਤਾਜ਼ਾ ਹੋਵੇਗਾ, ਫਰੈਸ਼ ਹੋਵੇਗਾ, ਉਹਦੇ ਨਾਲ ਬਹਿ ਕੇ ਭਜਨ ਕਰੋਗੇ, ਸੁਰਤ ਖਿੜੀ ਹੋਵੇਗੀ। ਤੇ ਜੇ ਸਾਰੇ ਦਿਨ ਦੇ ਥੱਕੇ ਇੱਕ ਖਾਨਾ ਪੂਰਤੀ ਕਰਨ ਵਾਲੀ ਵੀ, ਚਲੋ ਇੱਕ ਜਿਵੇਂ ਉਹ ਲਾਂਭਾ ਜਿਹਾ ਲਾਹਣਾ ਆਉਂਦਾ, ਲਾ ਮਹਾਰਾਜ ਸੱਚੇ ਪਾਤਸ਼ਾਹ ਲਾਂਭਾ ਲਾ ਤਾਂ 5 ਬਾਣੀਆਂ ਪੜ੍ਹ ਲਈਆਂ ਤੁਹਾਡੀਆਂ, ਲਾਂਭਾ ਥੋੜੀ ਲਾਹਣਾ ਅਸੀਂ, ਬੱਧਾ ਚੱਟੀ ਥੋੜੀ ਭਰਨੀ ਆ। ਰਾਤ ਨੂੰ ਸੋਵੋ ਵੇਲੇ ਨਾਲ ਤੇ 5-7 ਘੰਟੇ ਸੌ ਕੇ 3-4 ਵਜੇ ਜਿੰਨਾ ਵੀ ਸਰੀਰ ਮੰਨੇ ਇਸ਼ਨਾਨ ਪਾਨ ਕਰਕੇ ਗੁਰਬਾਣੀ ਪੜ੍ਹਨੀ ਚਾਹੀਏ। ਕਈ ਗੁਰਸਿੱਖ ਗੁਰੂ ਘਰਾਂ ਵਿੱਚ ਆਉਂਦੇ, ਉਹਨਾਂ ਨੂੰ ਵੀ ਇਹ ਵਿਧੀ ਵਿਧਾਨ ਪਾਲਣਾ ਚਾਹੀਏ। ਅਕਸਰ ਗੁਰੂ ਘਰਾਂ ਵਿੱਚ ਅੰਮ੍ਰਿਤ ਵੇਲੇ ਆਈਏ ਤੇ ਸੰਗਤ ਆਉਂਦੀ ਹੈ, ਜਿਉਂ ਆਇਆ ਵੱਡੇ ਭਾਗ ਜਿਹੜੇ ਅੰਮ੍ਰਿਤ ਵੇਲੇ ਸੰਭਾਲਦਾ, ਸਾਡੇ ਨਾਲੋਂ ਕਈ ਗੁਣਾ ਚੰਗੇ ਨੇ ਉਹ ਗੁਰਸਿੱਖ, ਪਰ ਇੱਕ ਨਿਯਮ ਪਾਲਣਾ ਚਾਹੀਏ ਉਹਨਾਂ ਗੁਰਸਿੱਖਾਂ ਨੂੰ ਕਿ ਅੰਮ੍ਰਿਤ ਵੇਲੇ ਜਦੋਂ ਗੁਰੂ ਘਰ ਇਕੱਤਰ ਹੋਣ, ਦੁਨਿਆਵੀ ਬਾਤਾਂ ਨਾ ਕਰਨ, ਚੀਖ ਝਾੜਾ ਨਾ ਪਾਇਆ ਹੋਵੇ, ਰੌਲਾ ਰੱਪਾ ਨਾ ਪਾਇਆ ਹੋਵੇ, ਕਿ ਆਪਸ ਵਿੱਚ ਹੀ ਗੱਲਾਂ ਕਰੀ ਜਾਂਦੇ ਆ ਗੁਰਸਿੱਖ। ਅੰਮ੍ਰਿਤ ਵੇਲੇ ਕਿਉਂ ਗੱਲਾਂ ਕਰਨੀਆਂ ਭਾਈ? ਗੱਲਾਂ ਕਰਨੀਆਂ ਨਿਰੰਕਾਰ ਦੀਆਂ, ਬਾਣੀ ਪੜ੍ਹਦੇ। ਹਾਂ, ਸੇਵਾ ਕਰਦੇ ਹਾਂ, ਕੋਈ ਥੜੇ ਦੀ ਸੇਵਾ ਕਰਦਾ ਉਹ ਇਸ਼ਾਰੇ ਨਾਲ ਦੱਸ ਦੇਣਾ ਵੀ ਰੋਜ਼ ਜਿਹੜੇ ਸੇਵਾ ਕਰਦੇ ਉਹਨਾਂ ਨੂੰ ਪਤਾ ਹੀ ਹੈ ਕਿਹੜੀ ਸੇਵਾ ਕਿੱਥੇ ਹੋਣੀ ਹੈ। ਤੋ ਬੋਲਣਾ ਨਹੀਂ ਚਾਹੀਏ ਅੰਮ੍ਰਿਤ ਵੇਲੇ, ਜਦੋਂ ਗੁਰੂ ਘਰ ਵਿੱਚ ਆਈਏ ਭਜਨ ਕਰਨਾ ਚਾਹੀਏ, ਗੁਰਬਾਣੀ ਪੜ੍ਹਨੀ ਚਾਹੀਏ। ਤਾਂ ਹੀ ਅੰਮ੍ਰਿਤ ਵੇਲੇ ਦਾ ਲਾਭ ਹੈ। ਕੱਲੀ ਸੇਵਾ ਤਾਂ ਕਰ ਲਈ, ਸੇਵਾ ਦੇ ਨਾਲ ਤਾਂ ਉਹ ਸੇਵਾ ਸਫਲ ਹੋਣੀ ਜੇ ਸਿਮਰਨ ਕਰਾਂਗੇ। ਭਲਾ ਸਿਮਰਨ ਤੋਂ ਬਿਨਾਂ ਸੇਵਾ ਸਫਲ ਹੋਜੂ? ਇੱਕ ਖੰਭ ਲੱਗਾ ਹੋਵੇ ਪੰਛੀ ਨੂੰ ਉੱਡ ਜਾਏਗਾ? ਖੰਭ ਦੋਵੇਂ ਹੋਣਗੇ ਉੱਡੇਗਾ ਨਾ। ਸੇਵਾ ਦੇ ਨਾਲ ਨਾਲ ਸਿਮਰਨ ਹੋਣਾ ਚਾਹੀਏ। ਸੇਵਾ ਤੇ ਸਿਮਰਨ ਦੇ ਦੋ ਖੰਭ ਜਦੋਂ ਗੁਰਸਿੱਖ ਨੂੰ ਲੱਗਣਗੇ ਉਡਾਰੀਆਂ ਮਾਰਨਗੇ। ਤਖ਼ਤ ਇਸ਼ਨਾਨ ਹੁੰਦਾ ਸ਼ਨੀਵਾਰ ਨੂੰ, ਨੌਜਵਾਨ ਆਉਂਦੇ ਬੜੇ, ਕਈ ਵਾਰੀ ਉਹ ਇਹੋ ਜਿਹੀਆਂ ਆਪ ਹੁਦਰੀਆਂ ਕਰਦੇ ਜੋ ਯੋਗ ਨਹੀਂ ਹਨ। ਰੌਲਾ ਪਾਇਆ ਹੁੰਦਾ ਸੱਜੇ ਖੱਬੇ, ਉਹਨਾਂ ਨੂੰ ਵੀ ਸੁਚੇਤ ਹੋਣਾ ਚਾਹੀਏ, ਭਾਈ ਅੰਮ੍ਰਿਤ ਵੇਲੇ ਆਇਓ, ਨੀਂਦ ਦਾ ਤਿਆਗ ਕਰਕੇ ਗੁਰੂ ਘਰ ਦੀ ਸੇਵਾ ਇਸ਼ਨਾਨ ਦੀ ਕਰਾਉਣ ਵਾਸਤੇ ਤੋ ਬਾਣੀ ਪੜ੍ਹਦੇ ਆਈਏ, ਭਜਨ ਕਰਦੇ ਆਈਏ, ਭਜਨ ਕਰਦੇ ਜਾਈਏ। ਤੋ ਇਹ ਅੰਮ੍ਰਿਤ ਵੇਲਾ ਭਾਗਾਂ ਨਾਲ ਮਿਲਦਾ, ਨਸੀਬਾਂ ਨਾਲ ਮਿਲਦਾ, ਤੇ ਜੇ ਮਿਲਿਆ ਤੇ ਉਹਦੀ ਸੰਭਾਲ ਕਰੀਏ। ਤੋ ਅੰਮ੍ਰਿਤ ਵੇਲੇ ਗੁਰਸਿੱਖ ਵਾਸਤੇ ਖਾਲਸਾ ਜੀ ਇਹੋ ਜਿਹਾ ਸਮਾਂ। ਮਸਕੀਨ ਜੀ ਕਹਿੰਦੇ ਜੇ ਤੁਸੀਂ ਸਾਰੇ ਦਿਨ ਦੇ ਬਾਦਸ਼ਾਹ ਬਣਨਾ ਤੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨਾਨਕ ਦੇ ਦਰ ਦੇ ਭਿਖਾਰੀ ਬਣ ਜਾਓ। ਜਦੋਂ ਗੁਰੂ ਨਾਨਕ ਸਾਹਿਬ ਦੇ ਦਰ ਦੇ ਭਿਖਾਰੀ ਬਣੋਗੇ ਅੰਮ੍ਰਿਤ ਵੇਲੇ, ਸਾਰੇ ਦਿਨ ਦੀ ਬਾਦਸ਼ਾਹੀ ਤੁਹਾਡੇ ਚਰਨ ਚੁੰਮਦੀ ਫਿਰੇਗੀ। ਤੋ ਅੰਮ੍ਰਿਤ ਵੇਲੇ ਦੀ ਸੰਭਾਲ, ਅੰਮ੍ਰਿਤ ਵੇਲਾ ਸੱਚ ਲਾਓ ਵਡਿਆਈ ਵਿਚਾਰ। ਪਾਤਸ਼ਾਹ ਤੇ ਇੱਥੋਂ ਤੱਕ ਕਹਿੰਦੇ ਜਿਹੜੇ ਅੰਮ੍ਰਿਤ ਵੇਲੇ ਪਿਛਲੀ ਰਾਤ ਨਹੀਂ ਉੱਠਦੇ, ਪਹਿਰ ਰਾਤ ਰਹਿੰਦਿਆਂ ਨਹੀਂ ਉੱਠਦੇ, ਉਹ ਜੀਵਦਿਆਂ ਹੀ ਮਰਿਆਂ ਦੇ ਤੁੱਲ ਹਨ। ਇਹ ਸਮਝ ਲਓ ਵੀ ਪਲੰਘਿਆਂ ਤੇ ਪਈਆਂ ਲਾਸ਼ਾਂ ਨੇ, ਉਹ ਜੀਵਦੀਆਂ ਜਾਗਦੀਆਂ, ਮੁਰਦੇ ਪਏ ਹੋਏ ਨੇ ਉਹ ਪਲੰਘਿਆਂ ਦੇ ਉੱਤੇ, ਵੀ ਜਿਹੜੇ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕਰਦੇ। ਬਹਾਨੇ ਹੋਰ ਕਈ ਤਰ੍ਹਾਂ ਦੇ ਹੁੰਦੇ ਜੀ, ਕੀ ਕਰੀਏ ਜੀ, ਸਾਡੇ ਕੰਮ ਧੰਦੇ ਇਹੋ ਜਿਹੇ ਹੈ, ਜਾਨਵਰਾਂ ਨਾਲੋਂ ਵੀ ਬੱਤਰ ਜ਼ਿੰਦਗੀ ਹੋ ਗਈ। ਜਾਨਵਰ ਵੀ ਵੇਲੇ ਨਾਲ ਸੌਂ ਜਾਂਦੇ ਆਪਣੇ ਕੰਮ ਧੰਦੇ ਮੁਕਾ ਕੇ, ਇੱਕ ਬੰਦਾ ਜੇ ਦੀ ਸਾਰੀ ਜ਼ਿੰਦਗੀ ਮੁੱਕ ਜਾਂਦੀ, ਕੰਮ ਧੰਦੇ ਨਹੀਂ ਮੁੱਕਦੇ। ਕੋਈ ਨਿਯਮ ਹੋਣਾ ਚਾਹੀਏ ਜੀਵਨ ਦਾ, ਬਿਨਾਂ ਨਿਯਮ ਤੋਂ ਕਾਹਦਾ ਜੀਵਨ? ਜਾਨਵਰਾਂ ਦਾ ਨਿਯਮ ਨਹੀਂ, ਜਾਨਵਰਾਂ ਪਸ਼ੂਆਂ ਪੰਛੀਆਂ ਨੇ ਨਿਯਮ ਰੱਖੇ ਹੁੰਦੇ, ਪਰ ਮਨੁੱਖ ਦਾ ਕੋਈ ਨਿਯਮ ਨਹੀਂ ਰਿਹਾ, ਬੇਨਿਯਮੇ ਹੋ ਗਏ, ਬੇਮਰਿਆਦਾ ਹੋ ਗਏ। ਨਾ ਅੰਮ੍ਰਿਤ ਵੇਲਾ, ਨਾ ਨਿਤਨੇਮ, ਨਾ ਬਾਣੀ, ਨਾ ਭਜਨ, ਫਿਰ ਕਹਿੰਦੇ ਹਾਂ ਜੀ ਸਾਡੇ ਮਨ ਨੂੰ ਟਿਕਾ ਨਹੀਂ ਮਿਲਦਾ, ਗੁਰੂ ਪੰਥ ਦੀ ਚੜ੍ਹਦੀ ਕਲਾ ਨਹੀਂ ਹੋ ਰਹੀ। ਕਿਵੇਂ ਹੋਣੀ ਜੇ ਸਾਧਨਾ ਨਹੀਂ ਕੀਤੀ? ਹਰ ਇੱਕ ਗੁਰਸਿੱਖ ਮਾਈ ਭਾਈ ਅੰਮ੍ਰਿਤ ਵੇਲੇ ਉੱਠ ਕੇ ਸਾਧਨਾ ਕਰਨ ਲੱਗ ਪਵੇ, ਨਾਮ ਦੀ ਕਮਾਈ ਕਰਨ ਲੱਗ ਪਵੇ, ਸਮੁੱਚੇ ਖਾਲਸੇ ਪੰਥ ਦੀ ਆਪਣੇ ਆਪ ਹੀ ਚੜ੍ਹਦੀ ਕਲਾ ਹੋ ਜਾਣੀ ਹੈ। ਪੰਥ ਦੀ ਚੜ੍ਹਦੀ ਕਲਾ ਸਾਧਨਾ ਨਾਲ ਵੀ ਹੋਣੀ। ਹੋਰ ਹੰਬਲੇ ਵੀ ਮਾਰਨੇ ਚਾਹੀਏ ਜਿਹੜੇ ਪੰਥ ਦੇ ਭਲੇ ਵਾਸਤੇ ਹੋਣ, ਪਰ ਸਾਡੀ ਸਾਧਨਾ ਦਾ ਪੱਖ ਕਮਜ਼ੋਰ ਹੁੰਦਾ ਚੱਲਿਆ ਜਾ ਰਿਹਾ। ਇਸੇ ਕਰਕੇ ਸਾਡੇ ਅੰਦਰ ਨਾਸਤਿਕਤਾ, ਤਰਕ ਦੀ ਬਿਰਤੀ, ਨਸ਼ਰਦਕ ਪੁਣੇ ਦੀਆਂ ਬਾਤਾਂ ਉਹ ਸਾਡੇ ਹਿਰਦੇ 'ਚ ਜ਼ਿਆਦਾ ਪਨੱਪਣ ਲੱਗ ਪਈਆਂ। ਗੁਰੂ ਪਾਤਸ਼ਾਹ ਦਾ ਇਤਿਹਾਸ ਵਾਚੀਏ, ਸੁਣੀਏ, ਗਰੀਬ ਨਵਾਜ ਪਾਤਸ਼ਾਹ ਦੇ ਜੀਵਨ ਵਿੱਚ ਮਹਾਰਾਜ ਜੀ ਨੂੰ ਕਿਹੜੀ ਲੋੜ ਪਈ ਹੈ ਭਾਈ ਅੰਮ੍ਰਿਤ ਵੇਲੇ ਉੱਠਣ ਦੀ? ਉਹਦਾ ਆਪ ਪਰਮੇਸ਼ਵਰ ਨੇ ਸਾਡੇ ਲਈ ਪੂਰਨੇ ਪਾਉਂਦੇ ਹੈ। ਪਹਿਰ ਰਾਤ ਰਹਿੰਦਿਆਂ ਸਤਿਗੁਰੂ ਜੀ ਉੱਠਦੇ ਹਨ ਰੋਜ਼, ਇਸ਼ਨਾਨ ਪਾਨ ਕਰਕੇ ਆਸਣ ਤੇ ਬੈਠ ਜਾਂਦੇ, ਚੌਂਕੜਾ ਮਾਰ ਕੇ ਆਪਣੇ ਨਿੱਜ ਸਰੂਪ ਵਿੱਚ, ਆਪਣੇ ਨਿਜਾਨੰਦ ਵਿੱਚ ਧਿਆਨ ਪਰਾਇਣ ਹੋ ਜਾਂਦੇ। ਜਿਤਨੇ ਗੁਰਸਿੱਖ ਮਾਈ ਭਾਈ ਸਭ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ, ਗੁਰੂ ਅੱਗੇ ਅਰਦਾਸ ਹੀ ਰਾਤ ਨੂੰ ਸੌਣ ਤੋਂ ਪਹਿਲਾਂ ਕਰਦੇ, ਮਹਾਰਾਜ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ ਕੇ ਨਵਾਜੋ। ਗੁਰੂ ਅੱਗੇ ਅਰਦਾਸਾਂ ਕਰੀਏ, ਮਹਾਰਾਜ ਸਾਨੂੰ ਰਹਿੰਦੇ ਸਵਾਸਾਂ ਤੱਕ ਅੰਮ੍ਰਿਤ ਵੇਲੇ ਦੀ ਸੇਵਾ ਸੰਭਾਲ ਬਖਸ਼ਿਓ, ਅੰਮ੍ਰਿਤ ਵੇਲੇ ਉੱਠ ਕੇ ਆਪ ਜੀ ਦਾ ਭਜਨ ਕਰਦੇ ਰਹੀਏ, ਇਹ ਸਾਡੀ ਆਪ ਜੀ ਦੇ ਚਰਨਾਂ 'ਚ ਰਜੋਈ ਹੈ। ਇਹ ਬੇਨਤੀ ਗੁਰਸਿੱਖ ਨੂੰ ਗੁਰੂ ਚਰਨਾਂ 'ਚ ਕਰਨੀ ਚਾਹੀਦੀ ਹੈ। ਮਹਾਰਾਜ ਛੇਵੇਂ ਪਾਤਸ਼ਾਹ ਰਾਤ ਬੀਤੀ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕੀਤਾ ਹੈ।
ਸੋਚ ਇਸ਼ਨਾਨ ਠਾਨ ਗੁਰ ਪੂਰੇ,
ਸੋਚ ਇਸ਼ਨਾਨ ਕੀਤਾ ਤੇ ਆਪਣੇ ਨਿਜ ਧਿਆਨ ਦੇ ਆਨੰਦ ਵਿੱਚ ਵਿਲੀਨ ਹੋਏ।
ਬੈਠੇ ਪੁਨ ਦੀਵਾਨ ਗਨ ਸੂਰੇ,
ਜਦੋਂ ਦਿਨ ਚੜਿਆ ਤੇ ਦੀਵਾਨ ਸਜ ਗਿਆ। ਮਹਾਰਾਜ ਜੀ ਦੇ ਸਜੇ ਦੀਵਾਨ 'ਚ ਬੜੇ ਬੜੇ ਸੂਰਮੇ ਨਾਮ ਰਸੀਏ ਅਭਿਆਸੀ ਗੁਰਸਿੱਖ ਆ ਕੇ ਬੈਠੇ ਹਨ।
ਇੱਕ ਬਾਲੂ ਸਿੱਖ ਸੇਵਾ ਲਾਗੇ ਓ,
ਖਾਲਸਾ ਜੀ ਉਹਨਾਂ ਗੁਰਸਿੱਖਾਂ ਵਿੱਚ ਇੱਕ ਮਹਾਨ ਆਤਮ ਗਿਆਨੀ ਮਹਾਂਪੁਰਖ ਗੁਰਸਿੱਖ ਹੋਏ, ਧੰਨ ਭਾਈ ਬਾਲੂ ਹਸਨਾ ਜੀ। ਧੰਨ ਤਾਂ ਕਿਹਾ, ਮਹਾਨ ਗੁਰਸਿੱਖ ਸੀ ਭਾਈ ਬਾਲੂ ਹਸਨਾ ਜੀ। ਜਿਹੜੇ ਬਾਬਾ ਅਲਮਸਤ ਜੀ ਦਾ ਪ੍ਰਸੰਗ ਤੁਸੀਂ ਸੁਣਿਆ ਨਾ ਪਿੱਛੇ, ਨਾਨਕ ਮਤਾ ਸਾਹਿਬ, ਬਾਬਾ ਅਲਮਸਤ ਜੀ ਜਿਹੜੇ ਸਿੱਧਾਂ ਨੇ ਉਹਨਾਂ ਨੂੰ ਕੁੱਟਿਆ ਮਾਰਿਆ ਤੇ ਛੇਵੇਂ ਪਾਤਸ਼ਾਹ ਨੇ ਉਹਨਾਂ ਦੀ ਜਾ ਕੇ ਸਹਾਇਤਾ ਕੀਤੀ, ਉਹ ਸੁੱਕਾ ਪਿੱਪਲ ਦਾ ਦਰਖਤ ਹਰਾ ਕੀਤਾ ਸੜਿਆ ਹੋਇਆ, ਉਹ ਬਾਬਾ ਅਲਮਸਤ ਜੀ ਤੇ ਭਾਈ ਬਾਲੂ ਹਸਨਾ ਜੀ ਦੋਵੇਂ ਸੱਕੇ ਭਰਾ ਸਨ। ਕਸ਼ਮੀਰ ਦੇ ਇਲਾਕੇ ਦਾ ਇਹਨਾਂ ਦਾ ਜਨਮ ਸੀ। ਬ੍ਰਾਹਮਣਾਂ ਦੇ ਘਰੇ ਜਨਮੇ ਸਨ, ਗੁਰੂ ਕੇ ਸਿੱਖ ਸਨ। ਬਾਬਾ ਅਲਮਸਤ ਜੀ ਦੇ ਭਾਈ ਸੀ ਭਾਈ ਬਾਬਾ ਅਲਮਸਤ ਜੀ ਕੌਣ ਸੀ? ਬਾਬਾ ਅਲਮਸਤ ਜੀ ਦਾ ਪਹਿਲਾ ਨਾਂ ਸੀ ਭਾਈ ਕਮਲੀਆ, ਜਿਨ੍ਹਾਂ ਨੂੰ ਭਾਈ ਗੋਦੜੀਆ ਵੀ ਕਹਿੰਦੇ ਸੀ। ਬਾਬਾ ਸ਼੍ਰੀ ਚੰਦ ਜੀ ਦੀ ਜਦੋਂ ਕਥਾ ਪੜ੍ਹਦੇ ਸੁਣਦੇ ਹਾਂ ਤੇ ਭਾਈ ਕਮਲੀਆ ਜੀ ਨੇ, ਗੋਦੜੀਆ ਜੀ ਨੇ ਬਾਬਾ ਸ਼੍ਰੀ ਚੰਦ ਜੀ ਦੀ ਬਹੁਤ ਸੇਵਾ ਕੀ। ਉਹਨਾਂ ਨੇ ਇਹਨਾਂ ਨੂੰ ਨਾਂ ਦਿੱਤਾ ਸੀ ਅਲਮਸਤ। ਜਦੋਂ ਬਾਬਾ ਸ਼੍ਰੀ ਚੰਦ ਜੀ ਨੇ ਆਗਿਆ ਕੀਤੀ ਵੀ ਤੁਸੀਂ ਜਾਓ, ਜਾ ਕੇ ਗੁਰੂ ਬਾਬਿਆਂ ਦੇ ਸਥਾਨਾਂ ਦਾ ਸਨਮਾਨ ਸਤਿਕਾਰ ਕਰੋ, ਚਾਰ ਧੂਣੇ ਜਿਹੜੇ ਬਾਬਾ ਗੁਰਦਿੱਤਾ ਜੀ ਨੇ ਥਾਪੇ ਸਨ ਉਦਾਸੀਆਂ ਦੇ, ਉਹਨਾਂ ਵਿੱਚੋਂ ਇੱਕ ਧੂਣੇ ਦੇ ਮੁਖੀ ਬਾਬਾ ਅਲਮਸਤ ਜੀ ਸਨ, ਦੂਸਰੇ ਧੂਣੇ ਦੇ ਮੁਖੀ ਬਾਬਾ ਭਾਈ ਬਾਲੂ ਹਸਨਾ ਜੀ ਸਨ, ਤੇ ਤੀਸਰੇ ਧੂਣੇ ਦੇ ਬਾਬਾ ਗੋਇੰਦ ਜੀ, ਔਰ ਚੌਥੇ ਧੂਣੇ ਦੇ ਜਿਹੜੇ ਮੁਖੀ ਸਨ ਉਹ ਭਾਈ ਸਾਹਿਬ ਭਾਈ ਫੂਲ ਸ਼ਾਹ ਜੀ। ਇਹ ਚਾਰ ਧੂਣੇ ਜਿਹੜੇ ਬਾਬਾ ਗੁਰਦਿੱਤਾ ਜੀ ਨੇ ਸਥਾਪਿਤ ਕੀਤੇ, ਚੌ ਧੂਣਿਆਂ ਦੇ ਚਾਰ ਮੁਖੀ ਥਾਪੇ ਚਾਰਾਂ ਦਿਸ਼ਾਵਾਂ ਦੇ, ਉੱਤਰ ਦੱਖਣ ਪੂਰਬ ਪੱਛਮ ਦੇ। ਉਹਨਾਂ ਵਿੱਚੋਂ ਇੱਕ ਧੂਣੇ ਦੇ ਮੁਖੀ ਮਹਾਂਪੁਰਖ ਭਾਈ ਬਾਲੂ ਹਸਨਾ ਜੀ, ਉਹਨਾਂ ਦੀ ਸਾਖੀ ਆ ਰਹੀ ਹੈ, ਉਹ ਕੱਲ੍ਹ ਦੀ ਕਥਾ ਵਿੱਚ ਆਪਾਂ ਸਰਵਣ ਕਰਾਂਗੇ। ਗੁਰਦੇਵ ਦੇ ਪਾਵਨ ਇਤਿਹਾਸ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ 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 ਵਾਹਿਗੁਰੂ
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 ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸੀ
ਹੇ ਪੂਰਨ ਹੇ ਸਰਬਮੈ
ਪੰਜਨ ਗੁਣਤਾਸ
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਕੀ ਸਦਾ ਬਵੇਕ
ਹੇ ਅਪਰੰਪਰ ਹਰ ਹਰੇ
ਪੀਓਣ
ਹੇ ਸੰਤ ਕੈ ਸਦਾ ਸੰਗ ਹੇ ਠਾਕੁਰ ਹਾਂ ਦਾਸਰੋ
ਗੁਣ ਗੁਣ ਨਹੀਂ ਕੋਇ
ਨਾਨਕ ਦੀਜੈ ਨਾਮ ਦਾਨ
ਕੋਈ ਪਰੋ
ਆਏ ਪ੍ਰਭ ਸ਼ਰਣਾਗਤੀ
ਨਿਧ ਦਿਆਲੇ
ਏਕ ਅੱਖਰ ਹਰ ਮਨ ਬਸਤ
ਨਾਨਕਿਓ ਤਿਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੀ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੀ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।